एक ओंकार सतनाम कर्ता पुरुष निर्भव निर्वैर अकाल मूर्ति अजूनी सैभं गुरप्रसाद जप आदि सच युगादि सच है पे सच नानक होसी भी सच। एक अदुती गुरु नानक देवा ओंकार गुर अंगद अभेव सतनाम गुर अमर प्यारे करता रामदास गुर बारे पुरख श्री अर्जन सुखदानी निर्भव हर गोबिंद गुण खानी निर्वैर गुरु है श्री हर राय अकाल मूर्त हर कृष्ण ते आए अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहि गुरु बंदन भगवाना। गुरु ग्रंथ कल युग पयो श्री गुरु रूप महान दास पातशाहिया रूप एहो गुरु ग्रंथ जी जान। जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान। आपन पौ श्री खालस है सोमपा दुती रूप सतगुरु ग्रंथा बोलन सतगुरु शब्द सुमपाखन नाम गोविंद कीर्तन संथा गुणन बाद फुन सिपत सलाहन उठत बैठत सैन करंथा पावन पंथ खालस है प्रगटयो चार वर्ण आश्रम शुभ पंथ इनके दर्श सतगुरु को दर्शन बोलन गुरु शब्द गुरु ग्रंथा द्वादश रूप सतगुरु एक ही अत द्वादश पान प्रगट हर संत प्रतख कला पार ब्रह्म तनिछ ग्रंथ पंथ खालस वर्तनता दास गोविंद फतेह सतगुरु की खास ग्रंथ गुर रूप बदंता। पूर्ण देखियो आत्मा द्वैत सर्व निवार ऐ शांत मन संत जे हे ते पद नमो हमार। क्या हूँ कथि कथे कथ देखा मैं अकथ न कथ न जाए जो तुद पावे सोई अख तिल तेरी बड़ियाई जो तुद पावे सोई अखां तिल तेरी बड़ियाई। वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जी चल रही स्थानक मर्यादा अनुसार सोदर दी वाणी दा जाप सत्कार योग गुरु घर दे वजीर ग्रंथी सिंह साहिबान उन्हां दी रसना तो सरवण कीता दरबार शुरू होए दीवान शुरू होया समय समय अनुसार गुरु प्यारे ने हाजरियां भरियां कीर्तन वाले कीर्तन दी हाजरी भरदे है ਕਥਾਵਾਚਕ ਭਾਈ ਗੁਰਵਿੰਦਰ ਸਿੰਘ ਜੀ, ਲੜੀਵਾਰ ਕਥਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਨੂੰ ਨੇਤੀ ਸੁਣਾਉਂਦੇ ਹੈ। ਉਸ ਤੋਂ ਬਾਅਦ ਗਿਆਨੀ ਗੁਰਮੇਲ ਸਿੰਘ ਜੀ, ਦੀਵਾਨਾ ਜੀ, ਜਿਨ੍ਹਾਂ ਨੇ ਢਾਡੀ ਵਾਰਾਂ ਦੁਆਰਾ ਆਪ ਜੀ ਦੀ ਸੇਵਾ ਨਿਭਾਈ ਹੈ, ਅਤੇ ਉਸ ਤੋਂ ਬਾਅਦ ਆਪ ਸਿੱਖ ਸੰਗਤਾਂ ਵੱਲੋਂ ਗੁਰੂ ਘਰ ਦੇ ਥਾਪੇ ਗਏ ਸੇਵਾਦਾਰ, ਜਿਨ੍ਹਾਂ ਨੂੰ ਸੰਗਤਾਂ ਨੇ ਨੌਜਵਾਨਾਂ ਨੂੰ ਸੇਵਾ ਗੁਰੂ ਘਰ ਦੀ ਬਖਸ਼ੀ ਹੈ, ਔਰ ਜੋ ਇਮਾਨਦਾਰੀ ਦੇ ਨਾਲ ਸੇਵਾ ਨਿਭਾ ਰਹੇ ਹੈ ਸਾਰੇ ਨੌਜਵਾਨ, ਅਤੇ ਘਰ ਘਰ ਦੇ ਅੰਦਰ ਇਹਨਾਂ ਦੀ ਸੇਵਾ ਦੀ ਚਰਚਾ ਹੈ, ਕਿਸ ਤਰੀਕੇ ਨਾਲ ਸੇਵਾ ਨਿਭਾ ਰਹੇ ਹੈ, ਕਿੰਨਾ ਸਮਾਂ ਔਰ ਥੋੜ੍ਹੇ ਸਮੇਂ ਦੇ ਅੰਦਰ ਕਿੰਨੀਆਂ ਤਰੱਕੀਆਂ ਕੀਤੀਆਂ ਨੇ, ਇਹ ਆਪ ਜੀ ਨੂੰ ਖੁਦ ਜਾਣਕਾਰੀ ਹੈ, ਮੇਰੇ ਕੋ ਕਹਿਣ ਦੀ ਬਾਤ ਨਹੀਂ। ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਭਾ। ਵਿਸਥਾਰ ਦੇ ਨਾਲ ਸਾਰੇ ਪ੍ਰੋਗਰਾਮ ਅਤੇ ਜਿਨ੍ਹਾਂ ਦੀ ਸਟੇਜ 'ਤੇ ਡਿਊਟੀ ਹੈ ਭਾਈ ਅਰਸ਼ਦੀਪ ਸਿੰਘ ਜੀ ਨੇ ਸਾਰੇ ਪ੍ਰੋਗਰਾਮ ਦੱਸੇ, ਅੱਜ ਦੇ ਵੀ, ਕੱਲ੍ਹ ਦੇ ਵੀ। ਔਰ ਬਹੁਤ ਹੀ ਅਹਿਮ ਗੱਲ, ਗੁਰੂ ਘਰ ਦੇ ਮੁੱਖ ਸਕੱਤਰ ਭਾਈ ਰਣਵੀਰ ਸਿੰਘ ਜੀ, ਜਿਹੜੇ ਸਤਿਗੁਰਾਂ ਦੀ ਇਹ ਬਖਸ਼ਿਸ਼ ਹੈ ਵੀ ਕੀਰਤਨ ਦੇ ਵਿੱਚ ਵੀ ਜਿਨ੍ਹਾਂ ਦੇ ਬਹੁਤ ਰਸ ਹੈ, ਔਰ ਕੀਰਤਨ ਰਸ ਕੇ ਕਰਦੇ ਹੈ, ਸੁਣਨ ਵਾਲਿਆਂ 'ਤੇ ਪ੍ਰਭਾਵ ਜਾਂਦਾ ਹੈ, ਬੰਦਗੀ ਹੈ, ਰਹਿਤ ਬਹਿਤ ਹੈ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਇਤਿਹਾਸਕ ਸਰੋਤ ਹੈ, ਜਿੱਥੇ ਇਤਿਹਾਸ ਦਾ ਮੁੱਢ ਬੱਝਦਾ ਹੈ, ਅਤੇ ਉਹ ਜਨਮ ਸਾਖੀ ਭਾਈ ਵਾਲੇ ਵਾਲੀ ਹੈ, ਅਤੇ ਇੱਕ ਪੁਰਾਤਨ ਜਨਮ ਸਾਖੀ ਦੀ ਡਾਕਟਰ ਭਾਈ ਵੀਰ ਸਿੰਘ ਨੇ ਵੀ ਖੋਜ ਕੀਤੀ, ਅਤੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਲੱਭੀ, ਅਤੇ ਉਹਦੇ ਵਿੱਚ ਇਉਂ ਲੱਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਹੀ ਕਿਤੇ ਨਾ ਕਿਤੇ ਉਤਾਰਾ ਕਰਕੇ ਕੁਝ ਘਾਟ ਵੱਧ ਮੈਂ ਪੜ੍ਹੀ ਹੈ ਜਿੱਥੇ ਤੱਕ, ਉਹਦੇ ਵੀ ਜਾਣ ਬੁੱਝ ਕੇ ਭਾਈ ਬਾਲੇ ਨੂੰ ਛੁਪਾਇਆ ਗਿਆ, ਪਰ ਫਿਰ ਵੀ ਉਸ ਜਨਮ ਸਾਖੀ 'ਚ ਵੀ ਭਾਈ ਬਾਲਾ ਛੁਪਿਆ ਨਹੀਂ। ਮੈਂ ਜਾਣ ਕੇ ਇਸ ਕਰਕੇ ਪੜ੍ਹੀ ਸੀ ਵੀ ਉਹਦਾ ਸਹਾਰਾ ਲੈ ਕੇ ਕੁਝ ਸਾਡੇ ਵੀਰ ਕਹਿੰਦੇ ਨੇ ਬਾਲੇ ਨਾਮ ਦਾ ਸਿੱਖ ਨਹੀਂ ਹੋਇਆ, ਅਤੇ ਉਹਦੇ ਵਿੱਚ ਵੀ ਵੇਰਵਾ ਹੈ, ਤਾਂ ਇਹ ਬਹੁਤ ਵੱਡੀ ਖੁਸ਼ੀ ਦੀ ਬਾਤ ਹੈ। ਇਹੋ ਜਿਹੀਆਂ ਚੀਜ਼ਾਂ ਨੂੰ ਮਿਹਨਤ ਤਾਂ ਬੜੀ ਲੱਗਦੀ ਹੈ, ਕਿਤੇ ਨਾ ਕਿਤੇ ਸੱਚਾਈ ਜਿਹੜੀ ਹੈ ਉਹ ਆਖਰ ਝੂਠ ਦੇ 100 ਪੜਦੇ ਪਾੜ ਕੇ ਵੀ ਨੰਗੀ ਹੁੰਦੀ ਹੈ। ਇਹ ਪ੍ਰਾਤਨ ਮਰਿਆਦਾ ਵਾਹਿਗੁਰੂ ਜੀ, ਅਤੇ ਬਹੁਤ ਖੁਸ਼ੀ ਦੀ ਬਾਤ ਹੈ। ਭਾਈ ਸਾਹਿਬ ਦਾ ਐਡਰੈਸ ਲੈ ਕੇ ਹੋ ਸਕਦਾ ਮੈਂ ਵੀ ਉੱਥੇ ਜਾ ਕੇ ਕੁਝ ਇਹੋ ਜਿਹੀਆਂ ਚੀਜ਼ਾਂ ਦੇਖਣ ਦਾ, ਲੱਭਣ ਦਾ ਦਾਸ ਨੂੰ ਵੀ ਸ਼ੌਕ ਹੈ, ਬਹੁਤ ਕੁਛ ਮਿਲਦਾ। ਪਰ ਉਸੇ ਦਾ ਕਾਰਨ ਹੈ ਜਿਹੜਾ ਅੱਜ ਦਾ ਵਿਸ਼ਾ ਹੈ, ਕਿ ਮੈਂ ਬਹੁਤ ਦੇਰ ਤੋਂ ਖੁਦ ਇਸ ਗੱਲ 'ਤੇ ਬੇਚੈਨ ਸਾਂ, ਬਚਪਨ ਤੋਂ ਜਦੋਂ ਮੈਂ ਪਹਿਲੀ ਯਾਤਰਾ ਸ੍ਰੀ ਹਜ਼ੂਰ ਸਾਹਿਬ ਦੀ ਕੀਤੀ, ਉਸ ਵੇਲੇ 'ਤੇ ਅੰਦਰ ਤੋਂ ਇੱਕ ਸਵਾਲ ਉੱਠਦਾ ਸੀ ਵੀ ਆਖਿਰ ਇਹ ਕਿਉਂ ਹੈ, ਕਿਉਂ ਹੋ ਰਿਹਾ, ਔਰ ਕਿਸ ਤਰ੍ਹਾਂ ਦਾ ਜਵਾਬ ਕੋਈ ਨਹੀਂ ਸੀ। ਜੇ ਹਜ਼ੂਰ ਸਾਹਿਬ ਕਿਤੇ ਥੋੜ੍ਹੀ ਬਹੁਤ ਗੱਲ ਕੀਤੀ ਤਾਂ ਜਵਾਬ ਇਹ ਮਿਲਿਆ ਜੀ ਇੱਥੇ ਦੀ ਮਰਿਆਦਾ ਇਸੇ ਤਰ੍ਹਾਂ ਹੈ, ਇਹਦੇ ਨਾਲ ਕੋਈ ਗੱਲ ਕੋਈ ਬਹੁਤੀ ਪੁਖਤਾ ਬਣਦੀ ਨਹੀਂ। ਗੁਰੂ ਇੱਕ ਹੈ, ਮਰਿਆਦਾ ਵੱਖਰੀ ਵੱਖਰੀ ਕਿਵੇਂ ਹੋ ਸਕਦੀ ਹੈ? ਬਾਕੀ ਦੇ 4 ਤਖ਼ਤ ਨੂੰ ਉੱਥੇ ਕਦੀ ਨਹੀਂ ਐਸਾ ਹੁੰਦਾ, ਇੱਥੇ ਕਿਉਂ ਹੋ ਰਿਹਾ? ਸਵਾਲ ਸਮਾਂ ਹੋਰ ਖੜ੍ਹੇ ਹੋ ਗਏ। ਅਤੇ ਜਦੋਂ ਵਿਦਿਆਰਥੀ ਰੂਪ ਦੇ ਅੰਦਰ ਮੈਂ ਉੱਥੇ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ, ਮੇਰਾ ਬਚਪਨ ਸੀ, ਔਰ ਸਤਿਗੁਰਾਂ ਦੇ ਉਸ ਅਸਥਾਨ ਦੀ ਇਹ ਕਣਸੋ ਦਾਸ ਨੇ ਇੱਕ ਮਹਾਂਪੁਰਖਾਂ ਤੋਂ ਸੁਣੀ ਸੀ ਬਚਪਨ ਵਿੱਚ ਕਿ ਜੋ ਸ਼ੁੱਧ ਇਰਾਦੇ ਦੇ ਨਾਲ ਇੱਥੇ ਕੋਈ ਅਰਦਾਸ ਕਰਦਾ ਹੈ ਸ਼ਹਿਨਸ਼ਾਹ ਸੁਣਦੇ ਹੈ। ਅਤੇ ਉਹਨਾਂ ਮਹਾਂਪੁਰਸ਼ਾਂ ਨੇ ਦੱਸਿਆ ਸੀ ਵੀ ਮੈਨੂੰ ਕੀਰਤਨ ਨਹੀਂ ਸੀ ਆਉਂਦਾ, ਮੈਂ ਕੀਰਤਨ ਦੀ ਅਰਦਾਸ ਇੱਥੇ ਕੀਤੀ ਸੀ ਵੀ ਮੈਨੂੰ ਸਤਿਗੁਰਾਂ ਨੇ ਕੀਰਤਨ ਬਖਸ਼ ਦਿੱਤਾ। ਅਤੇ ਇਸ ਗੱਲ ਨੂੰ ਲੈ ਕੇ ਮੈਂ ਵੀ ਉੱਥੇ ਅਰਦਾਸ ਕੀਤੀ, ਸਤਿਗੁਰਾਂ ਨੇ ਕਿਰਪਾ ਕੀਤੀ, ਕੀਰਤਨ ਦੀ ਦਾਤ ਉੱਥੋਂ ਲਈ ਅਰਦਾਸ ਕਰਕੇ, ਜੈਸੀ ਵੀ ਹੈ। ਬਹੁਤ ਸਾਲ ਕੀਰਤਨ ਦੀ ਸੇਵਾ ਨਿਭਾਈ, ਪਰ ਹੁਣ ਰੁਝਾਨ ਜ਼ਿਆਦਾ ਬਹੁਤਾ ਕਥਾ ਦੀ ਸੰਗਤਾਂ ਜਿਵੇਂ ਪਸੰਦ ਕਰਦੀਆਂ ਨੇ। ਕੀਰਤਨ ਲਈ ਸਾਰਾ ਜਥਾ ਲਿਆਉਣਾ ਪੈਂਦਾ, ਸਾਹ ਚੁੱਕਣੇ ਪੈਂਦੇ ਨੇ, ਅਤੇ ਇਹ ਕੰਮ ਮੈਨੂੰ ਉਹਦੇ ਨਾਲ ਸੌਖਾ ਵੀ ਲੱਗਿਆ ਅਤੇ ਸੰਗਤਾਂ ਵੀ ਜ਼ਿਆਦਾ। ਅਤੇ ਦੂਸਰਾ ਫਿਰ ਸਾਡੇ ਟਕਸਾਲ ਦੇ ਸਿੰਘ ਥੋੜ੍ਹਾ ਜਿਹਾ ਇਹ ਵੀ ਕਹਿੰਦੇ ਰਹਿੰਦੇ ਸੀ ਵੀ ਨਹੀਂ ਜੀ ਕਥਾ ਹੀ ਕਰਨੀ ਚਾਹੀਦੀ ਹੈ, ਤੁਸੀਂ ਢੋਲਕੀਆਂ ਛੈਣਿਆਂ ਦਾ ਵੀ ਖੜਾ ਛੱਡੋ। ਮੈਂ ਕਿਹਾ ਗੁਰੂ ਅਮਰਦਾਸ ਨੇ ਨਹੀਂ ਛੱਡਿਆ, ਭਾਈ ਬੱਲੂ ਨੇ ਢੋਲਕੀ ਵਜਾਈ ਸੀ। ਇਸ ਕਰਕੇ ਖੈਰ ਫਿਰ ਜਥੇਬੰਦੀ ਦਾ ਵੀ ਆਖਾ ਮੰਨਣਾ ਪੈਂਦਾ, ਪਰ ਉੱਥੇ ਪੰਜਾਬ 'ਚ ਮੈਂ ਕਦੇ ਕਦੇ ਹੁਣ ਵੀ ਆਦਤ ਪੂਰੀ ਕਰ ਲੈਂਦਾ, ਜਿਹੜਾ ਸੁਭਾਅ ਬਣਿਆ ਹੋਵੇ ਉਹ ਜਾਂਦਾ ਨਹੀਂ ਹੁੰਦਾ। ਅਤੇ ਇਹ ਸਵਾਲ ਮੇਰੇ ਅੰਦਰ ਬਚਪਨ ਤੋਂ ਸੀ, ਕਹਿਣ ਤੋਂ ਭਾਵ ਮੈਂ ਜਿੰਨਿਆਂ ਨੇ ਪੁੱਛਿਆ ਇਹ ਨਹੀਂ ਵੀ ਜਵਾਬ ਨਹੀਂ ਕਿਸੇ ਨੇ ਦਿੱਤਾ, ਜਵਾਬ ਤਾਂ ਦਿੱਤੇ ਪਰ ਮੇਰੇ ਉਹ ਜਵਾਬ ਕੋਈ ਬਹੁਤ ਇਮੇਜ ਨਹੀਂ ਆਏ। ਆਪਣੇ ਆਪਣੇ ਹਿਸਾਬ ਨਾਲ ਸਾਰੇ ਦਿੰਦੇ ਸੀ ਜਵਾਬ। ਕੋਈ ਕਹਿੰਦੇ ਜੀ ਇਹ ਸ਼ਸਤਰਾਂ ਦਾ ਸਤਿਕਾਰ ਹੈ, ਮੈਂ ਕਹਿੰਦਾ ਸੀ ਸ਼ਸਤਰ ਤਾਂ ਉਹੀ ਨੇ, ਫਿਰ ਕੇਸਗੜ੍ਹ ਸਾਹਿਬ ਸਤਿਕਾਰ ਕਿਉਂ ਨਹੀਂ ਹੁੰਦਾ, ਦਮਦਮਾ ਸਾਹਿਬ ਕਿਉਂ ਨਹੀਂ ਹੁੰਦਾ। ਅਤੇ ਉਹ ਸਵਾਲ ਬਣੇ ਰਹੇ। ਇਹ ਆਖਰ ਮੈਂ ਆਪਣੇ ਆਪ ਨਾਲ ਸਮਝੌਤਾ ਕਰ ਲਿਆ ਵੀ ਜਿਹੜੀ ਗੱਲ ਦਾ ਉੱਤਰ ਨਾ ਕਿਤੇ ਲਿਖਤੀ ਮਿਲਦਾ ਅਤੇ ਨਾ ਕਿਤੇ ਪੁਖਤਾ ਜਵਾਬ ਮਿਲਦਾ। ਜੇ ਕੋਈ ਮੈਨੂੰ ਪੁੱਛਦਾ ਸੀ ਤਾਂ ਮੈਂ ਖਹਿੜਾ ਛੁਡਾਉਣ ਦਾ ਮਾਰਾ ਕਹਿ ਦਿੰਦਾ ਸੀ ਵੀ ਭਾਈ ਇਹ ਤਾਂ ਉਹਨਾਂ ਨੂੰ ਜਾ ਕੇ ਪੁੱਛੋ ਜਿਹੜੇ ਵੱਢਦੇ ਆ ਬੱਕਰੇ, ਅਤੇ ਜਾਂ ਉਹ ਮੈਨੇਜਮੈਂਟ ਨੂੰ ਪੁੱਛੋ। ਅਤੇ ਆਖਰ ਸਮਾਂ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ 300 ਸਾਲ ਆਪਣੇ ਸਾਹਮਣੇ ਆਇਆ, ਗੁਰਤਾ ਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ 2008 ਦੇ ਵਿੱਚ ਉੱਥੇ ਪੰਥ ਕੇ ਇਕੱਠ ਹੋਇਆ ਬਹੁਤ ਵੱਡਾ, ਅਤੇ ਉਹਦੇ 'ਚ ਉੱਥੇ ਰਹਿਣ ਦਾ ਮੌਕਾ ਮਿਲਿਆ। ਅਤੇ ਉੱਥੇ ਮੈਨੂੰ ਦੋ ਚੀਜ਼ਾਂ ਜਿਹੜੀਆਂ ਨੇ ਮੈਂ ਇਹ ਕਹਿੰਦਾ ਵੀ ਅਚਾਨਕ ਮਿਲੀਆਂ, ਅਚਾਨਕ ਨਹੀਂ ਵੀ ਕਿਹਾ ਜਾ ਸਕਦਾ ਵੀ ਮੇਰਾ ਸ਼ਬਦ ਗਲਤ, ਮੈਂ ਵਾਪਸ ਲੈਣਾ ਵੀ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ ਕਿ ਗੁਰੂ ਦਾ ਮੈਂ ਗਿਫਟ ਸਮਝਦਾ। ਅਤੇ ਜਿਸ ਗੁਰੂ ਨੇ ਮਹਾਨ ਕਿਰਪਾ ਕੀਤੀ ਵੀ ਇੱਕ ਤਾਂ ਬਾਤ ਸੀ ਉਹ ਜਿਹੜੀ ਹੈ ਉਹ ਤਾਂ ਮੈਂ ਵਿਸਥਾਰ ਨਾਲ ਕਦੀ ਹਾਲੇ ਸਟੇਜ 'ਤੇ ਕੀਤੀ ਨਹੀਂ, ਅਤੇ ਉਹ ਗੱਲ ਮੈਂ ਰੱਖੀ ਹੋਈ ਹੈ ਰਾਖਵਾ ਵੀ ਜਦੋਂ ਬੇਟਾ ਮੱਥਾ ਇੱਧਰ ਦੇ, ਜਿਸ ਵੇਲੇ 5 ਤਖਤਾਂ ਦੇ ਜਥੇਦਾਰ ਜੱਜ ਬਣ ਕੇ ਬਹਿਣਗੇ, ਮੇਰਾ ਵਾਅਦਾ ਉਹਨਾਂ ਦੇ ਨਾਲ, ਉੱਥੇ ਕੀਤਾ ਸੀ ਵੀ ਸਿੰਘ ਸਾਹਿਬਾਨੋਂ ਤੁਸੀਂ 5 ਬੈਠੇ ਸੀ ਉੱਥੇ ਵੀ ਜਿਵੇਂ ਅੱਜ ਬੈਠੇ ਹੋ, ਤੁਸੀਂ ਆਪਣੀ ਕਚਹਿਰੀ ਲਾ ਕੇ ਬੈਠੋ ਅਤੇ ਉੱਥੇ ਫਿਰ ਤੁਸੀਂ ਦਸਮ ਗ੍ਰੰਥ ਦੇ ਜਿਹੜੇ ਵਿਰੋਧ ਵਾਲੇ ਨੇ ਸਾਡੇ ਵੀਰ ਉਹਨਾਂ ਨੂੰ ਵੀ ਬੁਲਾਓ, ਮੌਕਾ ਦਿਓ ਉਹਨਾਂ ਨੂੰ ਬੋਲਣ ਦਾ। ਇਹ ਤਾਂ ਬੇਇਨਸਾਫੀ ਹੈ ਜੇ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ ਜਾਵੇ। ਵੀ ਉਹਨਾਂ ਨੂੰ ਕਹੋ ਵੀ ਤੁਸੀਂ ਸਬੂਤ ਕਰੋ ਵੀ ਇਹ ਕਿਵੇਂ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੀ ਬਾਣੀ। ਅਤੇ ਸਿੱਖ ਜਗਤ ਦੇ ਹੋਰ ਵਿਦਵਾਨ ਜਿੱਥੇ ਬੁਲਾਓਗੇ ਅਤੇ ਦਾਸ ਨੂੰ ਹੁਕਮ ਕਰਿਓ ਅਤੇ ਮੈਂ ਉੱਥੇ ਇੱਕ ਪੁਖਤਾ ਸਬੂਤ ਜਿਹੜਾ ਹਾਜ਼ਰ ਕਰਾਂਗਾ। ਅਤੇ ਇੱਕ ਸਿੰਘ ਸਾਹਿਬਾਨ ਕਹਿੰਦੇ ਵੀ ਕੀ ਸਬੂਤ ਹੈ, ਮੈਂ ਕਿਹਾ ਜੀ ਗੱਲ ਇਸ ਤਰ੍ਹਾਂ ਵੀ ਉਹ ਪਹਿਲਾਂ ਦੱਸਣਾ ਕੋਈ ਵਾਜਬ ਨਹੀਂ ਹੈ ਗੱਲ। ਕਹਿੰਦੇ ਫਿਰ ਵੀ ਆਪਾਂ ਤਾਂ ਭਰਾਵਾਂ ਵਾਂਗੂ ਬੈਠੇ ਹਾਂ ਇੱਥੇ, ਸਿੰਘ ਸਾਹਿਬਾਨ ਬਣ ਕੇ ਨਹੀਂ ਅਸੀਂ ਬੈਠੇ। ਮੈਂ ਕਿਹਾ ਜੀ ਫਿਰ ਮੈਂ ਪਰੂਫ ਕਰੂੰਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀਂ ਇੱਕ ਦਸਮ ਦਾ ਸਰੂਪ ਜਿਹੜਾ ਇੱਕ ਗੁਰਸਿੱਖ ਨੂੰ ਦਿੱਤਾ ਸੀ, ਔਰ ਉਹਦੀ ਇੱਕ ਬੜੀ ਲੰਮੀ ਕਹਾਣੀ ਹੈ। ਇਹ ਇਕੱਲਾ ਸਰੂਪ ਨਹੀਂ ਦਿੱਤਾ, ਇੱਕ ਸਰਦਈ ਵਾਲਾ ਬਾਟਾ ਦਿੱਤਾ ਔਰ ਇੱਕ ਤੇਗ ਦਿੱਤੀ ਮਹਾਰਾਜ ਨੇ ਗਾਤਰਿਓਂ ਲਾ ਕੇ, ਅਤੇ ਉਹ 7 ਧਾਤਾਂ ਦਾ ਬਣਿਆ ਹੋਇਆ ਬਾਟਾ ਜਿਹੜਾ ਸੀ। ਇੱਕ ਵਾਰੀ ਠੋਲਾ ਮਾਰੇ ਉਹਦੇ 'ਚ ਬਹੁਤ ਸੁੰਦਰ ਆਵਾਜ਼ਾਂ ਆਉਂਦੀਆਂ ਨੇ, ਉਹਦੇ 'ਚ ਮਹਾਰਾਜ ਸਰਦਈ ਛਕਦੇ, ਅਤੇ ਉੱਥੇ ਵੀ ਸਕੀ ਮਹਾਰਾਜ ਨੇ ਸਿੱਖ ਨੂੰ ਦੇ ਦਿੱਤੀ, ਸਿੱਖਾ ਮੈਂ ਤੇਰੀ ਸੇਵਾ 'ਤੇ ਪ੍ਰਸੰਨ, ਤੂੰ ਆ ਸਾਂਭ ਲੈ। ਮਹਾਰਾਜ ਨੇ ਤੇਗ ਜਾਣੀ ਖੁਸ਼ੀ ਇੰਨੀ ਆਈ ਵੀ ਸੀ ਬਾਟਾ ਦੇ ਕੇ ਉਹਦੀ, ਮਹਾਰਾਜ ਨੇ ਫਿਰ ਤੇਗ ਦਿੱਤੀ, ਕਹਿੰਦੇ ਸਿੱਖਾ ਆ ਵੀ ਤੈਨੂੰ ਦਿੱਤੀ। ਫਿਰ ਦਸਮ ਦਾ ਇੱਕ ਸਰੂਪ ਦਿੱਤਾ ਮਹਾਰਾਜ ਨੇ, ਅਤੇ ਉਹ ਸਿੱਖ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ ਗਰੀਬ ਨਵਾਜ਼ ਵੀ ਇੱਕ ਬੇਨਤੀ ਹੈ, ਤੁਹਾਡੀਆਂ ਬਖਸ਼ਿਸ਼ ਕੀਤੀਆਂ ਹੋਈਆਂ ਵਸਤੂਆਂ ਜਿਹੜੀਆਂ ਦੁਨੀਆਂ ਲੋਚਦੀ ਹੈ ਸਿੱਖ ਲੋਚਦੇ ਨੇ, ਮੈਨੂੰ ਤੁਸੀਂ 1 ਨਹੀਂ 3 ਵਸਤੂਆਂ ਸੌਂਪ ਦਿੱਤੀਆਂ, ਪਰ ਮੇਰੀ ਇੱਕ ਜੋਦੜੀ ਆ ਤੁਹਾਡੇ ਚਰਨ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜੀ ਮੈਂ ਇਹਨਾਂ ਦੇ ਲਾਇਕ ਨਹੀਂ ਹਾਂ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਜੀ ਮੈਂ ਗਰੀਬ ਬਹੁਤ ਹਾਂ, ਕੱਲ ਨੂੰ ਕੋਈ ਐਸਾ ਸਮਾਂ ਬਣਿਆ ਕੋਈ ਮੇਰੇ ਕੋਲੋਂ ਖੋਹ ਕੇ ਲੈ ਗਿਆ, ਮੈਨੂੰ ਹੌਕਾ ਲੱਗੂਗਾ, ਇਸ ਕਰਕੇ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਕਿਰਪਾ ਕਰੋ, ਮੇਰੇ ਕੋਲ ਪਹੁੰਚ ਗਈਆਂ ਵਸਤੂਆਂ, ਤੁਸੀਂ ਆਪ ਹੀ ਸੰਭਾਲੋ। ਮਹਾਰਾਜ ਕਹਿੰਦੇ ਸਿੱਖਾ ਦਿੱਤੀ ਹੋਈ ਵਸਤੂ ਦੁਬਾਰੇ ਨਹੀਂ ਗ੍ਰਹਿਣ ਹੁੰਦੀ, ਇਹ ਤਾਂ ਇਹਨੂੰ ਦੇ ਦਿੱਤੀ। ਰਹੀ ਗੱਲ ਤੇਰੇ ਕੋਲੋਂ ਖੋਣ ਦੀ, ਕਹਿੰਦੇ ਸਾਡਾ ਵਚਨ ਰਿਹਾ, ਅਸੀਂ ਇਹਨਾਂ ਚੀਜ਼ਾਂ ਦੀ ਰਾਖੀ ਆਪ ਕਰਾਂਗੇ। ਜੇ ਤੇਰੇ ਕੋਲੋਂ ਖੋਣ ਵਾਸਤੇ ਆ ਗਏ ਨਾ, ਕਹਿੰਦੇ ਮੋੜ ਕੇ ਜਾਣਾ ਪਊਗਾ ਉਹਨੂੰ ਆਪ ਜੇ ਗਲਤੀ ਕਰ ਲਈ ਉਹਨੇ। ਉਹ ਕਹਿਣ ਲੱਗਾ ਜੀ ਫਿਰ ਇੱਕ ਹੋਰ ਬੇਨਤੀ ਹੈ, ਜੇ ਆਉਣ ਵਾਲੇ ਸਮੇਂ ਚ ਪੀੜ੍ਹੀ ਦਰ ਪੀੜ੍ਹੀ ਮੇਰੇ ਸਿੱਖੀ ਨਾ ਰਹੀ, ਉਹ ਗਾਹਾਂ ਵਾਲੀ ਔਲਾਦ ਖਬਰਾਂ ਕਹੀ ਜੀ ਜੰਮੂਗੀ, ਫਿਰ ਵੀ ਤਾਂ ਨਰਾਦਰ ਹੋਊ। ਮਹਾਰਾਜ ਕਹਿੰਦੇ ਮੈਂ ਤੈਨੂੰ ਵਰ ਦੇਣਾ ਤੇਰੇ ਖਾਨਦਾਨ ਚ ਸਿੱਖੀ ਕਦੇ ਨਹੀਂ ਜਾਊਗੀ। ਮੈਂ ਕਿਹਾ ਸਿੰਘ ਸਾਹਿਬ ਜੀ ਵੀ ਉਹ ਸਰੂਪ ਉੱਥੇ ਪਿਆ, ਇਹ ਚੀਜ਼ਾਂ ਪਈਆਂ ਨਾ, ਮੈਂ ਗਵਾਹ ਦੇ ਤੌਰ ਤੇ ਉਹਨੂੰ ਸਿੰਘ ਨੂੰ ਪੇਸ਼ ਕਰੂੰਗਾ ਤੁਹਾਡੇ। ਕਹਿੰਦੇ ਜੀ ਉਹ ਕਿਹੜੇ ਪਿੰਡ ਹੈ? ਮੈਂ ਕਿਹਾ ਜੀ ਇਹ ਬੇਇਨਸਾਫੀ, ਹੁਣ ਤੁਹਾਡੀ ਵੀ ਤੁਸੀਂ ਪਹਿਲਾਂ ਹੀ ਪੁੱਛਿਓ ਕਤਲ ਦਾ ਕੇਸ ਲੱਗਿਆ ਹੋਵੇ ਤੇ ਲੋਕ ਤਾਂ ਗਵਾਹ ਦੇ ਬੁਰਕੇ ਪਾਵਾ ਕੇ ਲੈ ਕੇ ਜਾਂਦੇ, ਤੁਸੀਂ ਪਹਿਲਾਂ ਹੀ ਨੰਗਾ ਕਰਾਉਣਾ ਚਾਹੁੰਦੇ, ਇਹ ਨਹੀਂ ਮੇਰੇ ਕੋਲ ਹੋ ਸਕਣਾ। ਇਹ ਤਾਂ ਹੋਊਗੀ ਮੌਕੇ ਤੇ ਗੱਲ, ਪਰ ਸਬੂਤ ਹੈਗਾ ਇਹਦਾ। ਤੇ ਉਸ ਵੇਲੇ ਫਿਰ ਇੱਕ ਤਾਂ ਇਹ ਵੀ ਮੈਨੂੰ ਉੱਥੇ ਹਜ਼ੂਰ ਸਾਹਿਬ ਹੀ ਕਣਸੋ ਪਈ, ਮੈਂ ਜਿੰਨੀ ਦੇਰ ਤੱਕ ਆਪਣੇ ਅੱਖਾਂ ਨਾਲ ਜਾ ਕੇ ਉਹਨੂੰ ਗੁਰਸਿੱਖ ਨੂੰ ਨਹੀਂ ਦੇਖ ਲੈਂਦਾ, ਸਰੂਪ ਨਹੀਂ ਦੇਖ ਲੈਂਦਾ, ਬਾਟਾ ਨਹੀਂ ਦੇਖ ਲੈਂਦਾ, ਤੇਗ ਨਹੀਂ ਦੇਖ ਲੈਂਦਾ, ਉਨੀ ਦੇਰ ਤੱਕ ਮੈਂ ਫਿਰ ਇਹਨੂੰ ਥੋੜਾ ਜਿਹਾ ਹਿਸਾਬ ਦੇ ਵਿੱਚ ਹੀ ਰੱਖੀ ਆ ਗੱਲ। ਜਿਹਨੇ ਦੇਖੀ ਉਹਨੇ ਦੱਸ ਦਿੱਤੀ, ਮੈਂ ਉਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਦਾ ਜਿਹਨੇ ਮੈਨੂੰ ਦੱਸੀ, ਭਾਵੇਂ ਹਜ਼ੂਰ ਸਾਹਿਬ ਦੱਸੀ। ਤੇ ਦੂਸਰੀ ਬਾਤ ਉੱਥੇ ਮੇਰੇ ਸਾਹਮਣੇ ਕਾਈ ਵੀ 12 ਸਾਲ ਉਸੇ ਤਖ਼ਤ ਸਾਹਿਬ ਤੇ ਜਿਨ੍ਹਾਂ ਨੇ ਡਿਊਟੀ ਕੀਤੀ ਬਤੌਰ ਮੁੱਖ ਗ੍ਰੰਥੀ, ਬੜਾ ਸਤਿਕਾਰ, ਮੇਰਾ ਆਸਣ ਉਹਨਾਂ ਦੇ ਘਰ ਸੀ, ਮੇਰਾ ਬੜਾ ਪਿਆਰ ਹੈ। ਤੇ ਉੱਥੇ ਕੁਦਰਤੀ ਇੱਕ ਤਾਂ ਟਕਸਾਲ ਦੇ ਗਿਆਨੀ ਦਵਿੰਦਰ ਸਿੰਘ ਜੀ ਸਾਡੇ ਜਥੇ ਦੇ ਸਾਰੇ ਸਿੰਘ ਜਾਣਦੇ ਹੈ, ਔਰ ਅੱਜ ਦੀ ਦੀਵਾਨ ਦੀ ਇਹ ਸਭਾ ਗੁਰੂ ਦੀ ਵਿਸ਼ੇਸ਼ ਕਰਕੇ ਮੈਂ ਕਹਿੰਦਾ ਵੀ ਮਹਾਨ ਹਸਤੀਆਂ ਜਿੱਥੇ ਗੁਰੂ ਘਰ ਦੇ ਸਕੱਤਰ ਭਾਈ ਰਣਵੀਰ ਸਿੰਘ ਜੀ ਵਰਗੇ ਜਿਹੜੇ ਬਹੁਤ ਸੁਲਝੇ ਹੋਏ ਗੁਰਸਿੱਖ ਨੇ, ਹੋਰ ਉਹਨਾਂ ਦੇ ਸਾਥੀ ਭਾਈ ਅਰਸ਼ਦੀਪ ਸਿੰਘ ਜੀ, ਢਾਡੀ ਸਾਹਿਬਾਨ ਭਾਈ ਗੁਰਮੇਲ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਪੰਥ ਦੀ ਸੇਵਾ ਵਾਸਤੇ ਆਪਣੇ ਹੱਡ ਤੜਵਾਏ, ਮੈਂ ਇਹਨਾਂ ਦਾ ਆਪਣੇ ਅੱਖੀ ਜਾ ਕੇ ਹਾਲ ਦੇਖਿਆ ਥਾਣੇ ਦੇ ਵਿੱਚ, ਜੇ ਜੋ ਕੁਛ ਬਣਿਆ ਹੋਇਆ ਸੀ ਇਹਨਾਂ ਦੇ ਨਾਲ ਉਹਨਾਂ ਸਮਿਆਂ ਦੇ ਅੰਦਰ, ਬੜੇ ਭਿਆਨਕ ਸਮੇਂ ਸੀ। ਔਰ ਫਿਰ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਮਿਲੀ, ਦਰਬਾਰ ਸਾਹਿਬ ਦੇ ਸਾਬਕਾ ਸਿੰਘ ਸਾਹਿਬ ਜੀ, ਤੇ ਇਹਨਾਂ ਦੇ ਨਾਲ ਇਹ ਗਿਆਨੀ ਗੁਰਵਿੰਦਰ ਸਿੰਘ ਜੀ ਜਿਹੜੇ ਕਥਾ ਆਪ ਜੀ ਨੂੰ ਸਰਵਣ ਕਰਾਉਂਦੇ, ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਰਾਗੀ ਭਾਈ ਬਲਜੀਤ ਸਿੰਘ ਜੀ, ਸਾਰੇ ਬੈਠੇ ਹੋ। ਤੇ ਉੱਥੇ ਇੱਕ, ਕਿਉਂਕਿ ਅੱਜ ਆਪਾਂ ਕਾਹਲੀ ਨਹੀਂ ਕਿਸੇ ਨੇ ਵੀ ਕਰਨੀ, ਤੇ ਜਿਹੜਾ ਮੁੱਖ ਵਿਸ਼ਾ ਹੈ ਮੈਂ ਉਹਦੇ ਵੱਲ ਹੀ ਆਉਣਾ, ਥੋੜ੍ਹਾ ਜਿਹਾ ਹੋਰ ਪਾਸੇ ਤੁਰ ਕੇ ਉੱਥੇ ਪਹੁੰਚਣ ਲੱਗਿਆ, ਮਾਰਗ ਦੇ ਵਿੱਚ ਕੁਛ ਗੱਲਾਂ ਸੀ ਇੱਕ ਦੋ। ਤੇ ਉੱਥੇ ਬੈਠਿਆਂ ਬੈਠਿਆਂ ਗਿਆਨੀ ਦਵਿੰਦਰ ਸਿੰਘ ਜੀ ਬੈਠਾ, ਤੇ ਇੰਗਲੈਂਡ ਦਾ ਇੱਕ ਗਿਆਨੀ ਸਿੰਘ ਸਾਹਿਬਾਨ, ਮੈਨੂੰ ਤਾਂ ਪੂਰਾ ਨਾਂ ਤਾਂ ਭੁੱਲਦਾ ਨਹੀਂ, ਸ਼ਾਇਦ ਗੌਰ ਕੋਈ ਇਹੋ ਜਿਹਾ ਨਾਂ ਸੀ, ਨਾਲ ਪਿੱਛੇ ਤਾਂ ਗੱਲ ਲੱਗਦਾ ਸੀ, ਤੇ ਸਿੰਘ ਸਾਹਿਬਾਨਾਂ ਵਰਗੀ ਦਸਤਾਰ ਸੀ, ਉਹ ਵੀ ਕੋਲ ਬੈਠਾ। ਆਚਾਰੀਆ ਰਾਮ ਸਿੰਘ ਜੀ ਬੈਠੇ, ਨਿਰਮਲੇ ਸੰਤ, ਬਹੁਤ ਬੜੇ ਵਿਦਵਾਨ ਵੈਦਵੀਰ। ਤੇ ਬੈਠੇ ਬੈਠੇ ਸਿੰਘ ਸਾਹਿਬ ਅਚਾਨਕ ਹੀ ਉਹਨਾਂ ਨੇ ਵਿਸ਼ਾ ਛੇੜ ਲਿਆ, ਕਹਿੰਦੇ ਜੀ ਜਿਹੜਾ ਗੁਰੂ ਮਾਨਿਓ ਗ੍ਰੰਥ ਦੀ ਗੱਲ ਹੈ, ਕਹਿੰਦਾ ਲਿਖਤੀ ਪਰੂਫ ਤਾਂ ਹੈ ਨਹੀਂ ਇਹਦਾ ਕੋਈ। ਮੈਂ ਕਿਹਾ ਸਿੰਘ ਸਾਹਿਬ ਤੁਸੀਂ ਕਹਿੰਦੇ ਹੋ ਇਹ ਗੱਲ? ਕਹਿੰਦੀ ਹਾਂ ਮੈਂ ਕਹਿੰਦਾ। ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਵੀ ਮੈਨੂੰ ਇਹ ਲੱਗਦਾ ਵੀ ਤੁਸੀਂ ਜਾਂ ਤਾਂ ਮੈਨੂੰ ਦੇਖਣ ਵਾਸਤੇ ਕਹੀ ਹੈ ਗੱਲ, ਜਾਂ ਫਿਰ ਤੁਸੀਂ ਮਜ਼ਾਕੀਆ ਲੈ ਲੈ ਚ ਕਹੀ ਹੈ ਵੀ ਇਹ ਮਜ਼ਾਕ ਦਾ ਸਮਾਂ ਹੈ ਨਹੀਂ, ਤੁਸੀਂ ਨਾਲੇ ਇਹ ਵਿਸ਼ਾ ਮਜ਼ਾਕ ਕਰਨ ਵਾਲਾ ਨਹੀਂ, ਤੁਸੀਂ ਆਪਣੇ ਸ਼ਬਦ ਵਾਪਸ ਲੈ ਲਓ, ਮੈਂ ਇਹ ਸਹਿਣ ਨਹੀਂ ਕਰ ਸਕਦਾ, ਹੋਰ ਸਭ ਕੁਝ ਸਹਿਣ ਕਰ ਸਕਦਾ, ਮੇਰਾ ਅਪਮਾਨ ਕਰ ਲੈ ਮੈਂ ਸਹਿ ਲੂੰਗਾ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਗਈ ਮੇਰੇ ਤੋਂ ਸਹਿਣ ਨਹੀਂ ਹੋਣਾ, ਫਿਰ ਗੱਲ ਕੋਈ ਬਹੁਤੀ ਵਧੀਆ ਨਹੀਂ ਰਹਿਣੀ। ਕਹਿੰਦਾ ਇਹ ਤਾਂ ਵਿਚਾਰ ਹੈ। ਮੈਂ ਕਿਹਾ ਜੀ ਫਿਰ ਤੁਸੀਂ ਬਿਲਕੁਲ ਦਿਲੋਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਨੂੰ? ਕਹਿੰਦਾ ਬਿਲਕੁਲ। ਮੈਂ ਕਿਹਾ ਤੁਹਾਡੇ ਕੋਲ ਕੀ ਸਬੂਤ ਹੈ? ਕਹਿੰਦਾ ਤੁਹਾਡੇ ਕੋਲ ਕੀ ਸਬੂਤ ਹੈ? ਤੇ ਹੁਣ ਅਸੀਂ ਬੈਠੇ ਹੈ ਜੇ ਥਾਂ ਤੇ, ਉੱਥੇ ਰੋਡ ਚੱਲਦਾ ਸੀ ਬਹੁਤ ਵਾਰੀ, ਸਾਡੀ ਉਹ ਕਸ਼ਮਕਸ਼ ਸ਼ੁਰੂ ਹੋ ਗਈ ਤੇ ਲੋਕ ਇਹੋ ਜਿਹਾ ਤਮਾਸਾ ਭਾਲਦੇ ਫਿਰਦੇ ਆ, ਲੋਕ ਸਾਡੇ ਕੋਲ ਇਕੱਠੇ ਹੋਣ ਲੱਗ ਗਏ ਵੀ ਦੋ ਗਿਆਨੀ ਲੜਦੇ ਆ, ਗਰਮੋ ਗਰਮੀ ਹੋ ਗਿਆ ਥੋੜ੍ਹਾ ਜਿਹਾ ਕੰਮ। ਤੇ ਮੈਂ ਉਹਨੂੰ ਕਿਹਾ ਵੀ ਤੁਸੀਂ, ਕਹਿੰਦਾ ਜੀ ਤੁਹਾਡੇ ਕੋਲ ਸਬੂਤ ਏ ਕੋਈ ਨਹੀਂ ਵੀ ਇਹ ਤਾਂ ਦੋਹਰਾ ਗਿਆਨੀ ਗਿਆਨ ਸਿੰਘ ਦਾ ਬਣਾਇਆ ਹੋਇਆ। ਮੈਂ ਕਿਹਾ ਜੀ ਦੋਹਰੇ ਵਾਲੀ ਗੱਲ ਵੀ ਮੈਂ ਸਾਬਤ ਕਰੂੰ, ਪਰ ਇੱਕ ਵਾਰੀ ਫੇਰ ਵਿਚਾਰ ਲਓ, ਤੁਸੀਂ ਸੌਦਾ ਮਹਿੰਗਾ ਪੈ ਜਾਣਾ ਤੁਹਾਨੂੰ ਅਜੇ, ਔਰ ਮੈਨੂੰ ਵੀ, ਕਹਿੰਦੇ ਤੁਹਾਨੂੰ ਕਿਵੇਂ ਮਹਿੰਗਾ ਪਊ? ਮੈਂ ਕਿਹਾ ਐਡੇ ਜੋੜ ਮੇਲੇ 'ਚ ਕਮਰਾ ਨਹੀਂ ਮੈਨੂੰ ਹੋਰ ਥਾਂ ਮਿਲਣਾ, ਤੇਰੇ ਘਰ ਮੇਰਾ ਕਮਰਾ ਵੀ ਮੈਨੂੰ ਬਿਸਤਰਾ ਪਹਿਲਾਂ ਬੰਨਣਾ ਪੈਣਾ ਤੇਰੇ ਕੋਲੋਂ। ਕਹਿੰਦਾ ਇਹ ਨਹੀਂ ਗੱਲ ਹੁੰਦੀ। ਮੈਂ ਕਿਹਾ ਵੀ ਜਿਗਰਾ ਰੱਖੀ? ਕਹਿੰਦਾ ਜਿਗਰਾ ਰੱਖੂੰਗਾ। ਮੈਂ ਕਿਹਾ ਚੱਲ ਪਹਿਲਾਂ ਤੂੰ ਦੱਸ ਵੀ ਤੇਰੇ ਕੋਲ ਕੀ ਸਬੂਤ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਤੂੰ ਇਹ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦਾ ਵੀ ਜਿਹੜਾ ਲੱਖਾਂ ਦਾ ਇਕੱਠ ਹੋਇਆ ਵੀ ਸਾਰੇ ਪੰਥ ਦੀਆਂ ਧਿਰਾਂ ਸਾਰਾ ਹੁਣ ਤੱਕ ਪੰਥ ਜਿਹੜਾ ਗੁਰੂ ਗ੍ਰੰਥ ਸਾਹਿਬ ਮੰਨਦਾ ਵੀ ਤੂੰ ਇੱਕ ਤਖ਼ਤ ਦਾ ਏਡਾ ਮੁੱਖ ਗ੍ਰੰਥੀ ਹੋ ਕੇ ਇਹ ਗੱਲ ਕਹਿਣਾ ਵੀ ਫੇਰ ਤਾਂ ਕੋਈ ਟਿਕਾਣਾ ਹੀ ਨਾ ਰਿਹਾ ਇਸ ਗੱਲ ਦਾ। ਉਹ ਅਸਲ ਵਿੱਚ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਸਿੰਘ ਸਾਹਿਬ ਦਾ ਪਿਛੋਕੜ ਜਿਹੜਾ ਸੀ ਉਹ ਨਾਮਧਾਰੀ ਸੰਪਰਦਾ ਦੇ ਨਾਲ ਸੀ। ਉਹ ਮੈਨੂੰ ਬਿਮਾਰੀ ਬਾਅਦ ਚ ਲੱਭੀ, ਉਸ ਵੇਲੇ ਨਹੀਂ ਸੀ ਮੈਨੂੰ ਪਤਾ, ਤੇ ਉਸ ਕਰਕੇ ਉਹ ਬਿਮਾਰੀ ਇਸ ਕਰਕੇ ਸੀ। ਉਹ ਸਾਧ ਕਹਿੰਦਾ ਜੀ ਦੇਖੋ ਸੂਰਜ ਪ੍ਰਕਾਸ਼ ਦੇ ਵਿੱਚ ਕਿਤੇ ਲਿਖਿਆ ਹੋਇਆ ਹੈਗਾ? ਮੈਂ ਕਿਹਾ ਜੀ ਨਹੀਂ। ਕਹਿੰਦੇ ਫਿਰ ਠੀਕ ਹੈ, ਕਹਿੰਦੇ ਦੇਖੋ ਫਿਰ ਜਦੋਂ ਸੂਰਜ ਪ੍ਰਕਾਸ਼ ਹੀ ਨਹੀਂ ਹੈ। ਮੈਂ ਕਿਹਾ ਇੱਕ ਗੱਲ ਦੱਸੋ, ਸੂਰਜ ਪ੍ਰਕਾਸ਼ ਜਿਹੜਾ ਇਹ ਗੁਰੂ ਹੈ ਸਾਡਾ, ਵੀ ਜਿਹੜਾ ਕੁਛ ਉਹਦੇ 'ਚ ਲਿਖਿਆ ਉਹ ਸਾਰਾ ਕੁਛ ਠੀਕ ਹੈ? ਮੈਂ ਕਿਹਾ ਇਹਦਾ ਵੀ ਉੱਤਰ ਹੈ। ਕਹਿੰਦਾ ਭਾਈ ਸੰਤੋਖ ਸਿੰਘ ਕਿਉਂ ਨਹੀਂ ਲਿਖਿਆ? ਮੈਂ ਕਿਹਾ ਤੁਹਾਡੇ ਕੋਲ ਕੀ ਸਬੂਤ ਹੈ ਵੀ ਨਹੀਂ ਲਿਖਿਆ? ਕਹਿੰਦਾ ਲਿਖਿਆ ਹੈ ਨਹੀਂ ਉਹਦੇ 'ਚ। ਮੈਂ ਕਿਹਾ ਜਿਹੜਾ ਸਰੂਪ ਭਾਈ ਸਾਹਿਬ ਦੇ ਹੱਥਾਂ ਦਾ ਲਿਖਿਆ ਸੀ, ਵੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੇਲੇ ਇੱਕ ਗੁਰਸਿੱਖ ਨੇ ਉਹ ਪੜ੍ਹਿਆ ਸੀ ਮਲੇਸ਼ੀਆ ਦੇ ਵਿੱਚ, ਔਰ ਉਹਨੇ ਪ੍ਰੂਫ ਦਿੱਤਾ ਵੀ ਭਾਈ ਸੰਤੋਖ ਸਿੰਘ ਜੀ ਦਾ ਉਹ ਸਰੂਪ ਜਿਹੜਾ ਲਿਖਿਆ ਵਾ ਸ੍ਰੀ ਗੁਰਪ੍ਰਤਾਪ ਸੂਰ ਗ੍ਰੰਥ, ਉਹ ਅੰਗਰੇਜ਼ਾਂ ਨੇ ਗੁਪਤ ਕਰਕੇ ਮਲੇਸ਼ੀਆ ਉਸ ਵੇਲੇ ਪਹੁੰਚਾ ਦਿੱਤਾ ਸੀ। ਮੈਂ ਕਿਹਾ ਉਹ ਪੜ੍ਹ ਕੇ ਆਇਆ ਸੀ, ਉਹਦੇ ਵਿੱਚ ਦੋਹਰਾ ਲਿਖਿਆ ਹੋਇਆ ਸੀ, ਉਹਦੇ ਸਾਰਾ ਪ੍ਰਸੰਗ ਲਿਖਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਗੁਰਤਾਗਤੀ ਦਿੱਤੀ। ਕਹਿੰਦਾ ਇਹ ਤਾਂ ਜੀ ਐਵੇਂ ਬਣਾਈਆਂ ਗੱਲਾਂ, ਮੈਂ ਨਹੀਂ ਮੰਨਦਾ। ਮੈਂ ਕਿਹਾ ਚਲੋ ਇਹ ਤੁਹਾਡੀ ਤੇ ਮੇਰੀ ਦੋਨੇ ਗੱਲਾਂ ਜਿਹੜੀਆਂ ਨੇ ਤੁਹਾਡੀ, ਖਾਸ ਸਮਝ ਲਓ ਗਲਤ ਹੋ ਗਈ, ਮੇਰੀ ਵੀ ਗਲਤ ਹੋ ਗਈ, ਇਹਨੇ ਇੱਕ ਪਾਸੇ ਰੱਖ ਦਿਓ, ਹੁਣ ਅੱਗੇ ਚਲੋ ਆਪਾਂ। ਕਹਿੰਦਾ ਤੁਹਾਡੇ ਕੋਲ ਦੱਸੋ ਵੀ ਕੀ ਸਬੂਤ ਹੈ ਹੋਰ? ਮੈਂ ਕਿਹਾ ਜੀ ਸਾਡੇ ਕੋਲ ਸਬੂਤ ਇਹ ਹੈ ਵੀ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਵੀ ਇਸ ਥਾਂ ਤੇ ਤੰਬੂ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੁਰਤਾਗੱਦੀ ਦਿੱਤੀ ਤੇ ਗਿਆਨੀ ਗਿਆਨ ਸਿੰਘ ਨੇ ਸਾਰੀ ਉਬਾਲ। ਕਹਿੰਦਾ ਜੀ ਗਿਆਨੀ ਗਿਆਨ ਸਿੰਘ ਦੀ ਗੱਲ ਮੈਂ ਨਹੀਂ ਮੰਨਦਾ, ਤਾਂ ਕੱਲ੍ਹ ਦੀਆਂ ਗੱਲਾਂ ਸਾਰੀਆਂ। ਮੈਂ ਕਿਹਾ ਜੀ ਚਲੋ, ਗੱਲ ਇਹ ਬਹਿਸ ਹੁੰਦੀ ਰਹੀ, ਮੈਂ ਇਹਨੂੰ ਗੱਲ ਨੂੰ ਨੇੜੇ ਲਾਵਾਂ ਕਿਉਂ ਦੂਸਰੇ ਪਾਸੇ ਟਾਈਮ ਜ਼ਿਆਦਾ ਨਾ ਲੱਗ ਜਾ। ਕਹਿੰਦਾ ਵੀ ਤੁਸੀਂ ਦੱਸੋ ਤੁਹਾਡੇ ਕੋਲ ਕੀ? ਮੈਂ ਸਾਡੇ ਕੋਲ ਸਬੂਤ ਹੈ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 150 ਸਿੰਘਾਂ ਨੂੰ ਇੱਥੇ ਖੜ ਕੇ ਦੱਸਿਆ ਸੀ, ਤੇ ਉਹਨਾਂ ਨੂੰ ਕਿਹਨੇ ਦੱਸਿਆ? ਉਹਨਾਂ ਨੂੰ ਵੱਡੇ ਜਥੇਦਾਰ ਹੈ, ਉਹਨਾਂ ਨੂੰ ਕਿਹਨੇ ਦੱਸਿਆ ਵੀ ਬਾਬਾ ਦੀਪ ਸਿੰਘ ਤੋਂ ਇਹ ਪ੍ਰੂਫ ਚੱਲਿਆ ਆ ਰਿਹਾ ਵੀ ਇਸ ਥਾਂ ਤੇ ਗੁਰਤਾਗਤੀ ਦੀ ਬਾਬਾ ਦੀਪ ਸਿੰਘ ਹਾਜ਼ਰ ਸੀ, ਉਹਨਾਂ ਪੰਜਾਂ ਦੇ ਜਿਹੜੇ ਖੜੇ ਕੀਤੇ ਸੀ ਸਭ, ਵੀ ਪਰੰਪਰਾ ਇਸ ਤਰ੍ਹਾਂ? ਕਹਿੰਦਾ ਜੀ ਮੈਂ ਨਹੀਂ ਪਰੰਪਰਾ ਦੀ ਗੱਲ ਨੂੰ ਮੰਨਦਾ। ਮੈਂ ਕਿਹਾ ਜੀ ਫਿਰ ਮੰਨੋਗੇ ਕਿਸ ਤਰ੍ਹਾਂ ਹੋਰ? ਕਹਿੰਦੇ ਜੀ ਇੱਕ ਪੁਖਤਾ ਸਬੂਤ ਚਾਹੀਦਾ। ਮੈਂ ਕਿਹਾ ਠਹਿਰ ਜਾਓ, ਵੀ ਲੱਭ ਗਿਆ ਪੁਖਤਾ ਸਬੂਤ? ਕਹਿੰਦੇ ਕੀ? ਮੈਂ ਕਿਹਾ ਤੁਹਾਨੂੰ ਥੋੜ੍ਹੀ ਜਿਹੀ ਖੇਚ ਕਰਨੀ ਪਊਗੀ। ਕੀ? ਮੈਂ ਕਿਹਾ ਤੁਹਾਡੇ ਬਾਪ ਦਾ ਨਾਂ ਕੀ ਹੈ? ਕਹਿੰਦਾ ਫਲਾਨਾ ਸਿੰਘ ਹੈ। ਮੈਂ ਕਿਹਾ ਤੁਹਾਡੇ ਕੋਲ ਕੀ ਸਬੂਤ ਹੈ ਵੀ ਤੁਹਾਡਾ ਬਾਪ ਉਹੀ ਹੈ? ਹੈਗਾ ਕੋਈ ਸਬੂਤ ਤੇਰੇ ਕੋਲ? ਤੂੰ ਕਹਿ ਮੇਰਾ ਬਾਪ ਉਹ ਹੈ, ਮੈਂ ਕਹਿੰਦਾ ਤੇਰਾ ਬਾਪ ਹੈ ਨਹੀਂ ਉਹ। ਮੈਂ ਪੱਖ ਉਹ ਲੈ ਲਿਆ, ਮੈਂ ਕਿਹਾ ਇਹਨੂੰ ਤਾਂ ਦੂਏ ਗਿਆਨ ਦੀ ਲੋੜ ਹੈ, ਮੈਂ ਨਹੀਂ ਮੰਨਦਾ ਤੇਰਾ ਬਾਪ ਹੈ ਉਹ। ਦੱਸ ਕੀ ਸਬੂਤ ਹੈ? ਕਹਿੰਦਾ ਜੀ ਮੇਰੀ ਮਾਂ ਨੇ ਦੱਸਿਆ ਸੀ ਵੀ ਤੇਰਾ ਬਾਪ ਹੈ। ਮੈਂ ਕਿਹਾ ਬਿਲਕੁਲ ਸਹੀ ਉੱਤਰ ਹੈ ਹੁਣ ਤੇਰਾ ਇਹ। ਮੇਰੇ ਬਾਪ ਨੂੰ ਵੀ ਮੇਰੀ ਮਾਂ ਨੇ ਦੱਸਿਆ ਸੀ ਵੀ ਤੇਰਾ ਬਾਪ ਹੈ, ਮਾਂ ਹੀ ਦੱਸ ਸਕਦੀ ਹੈ, ਦੂਸਰਾ ਹੋਰ ਕੋਈ ਦੱਸ ਨਹੀਂ ਸਕਦਾ। ਠੀਕ ਹੈ ਇਹ? ਮੈਂ ਕਿਹਾ ਕਿ ਟੁੱਟੀ ਜੀ ਬੁੜੀ ਦਾ ਇਤਬਾਰ ਕਰੀ ਫਿਰਦਾ ਵੀ ਬਾਪ ਤੇਰਾ ਇਹੀ ਹੈ? ਵੀ ਬ੍ਰਹਮ ਗਿਆਨੀ ਸੰਤਾਂ ਦਾ ਕੋਈ ਇਤਬਾਰ ਨਹੀਂ ਜਿਹਨਾਂ ਨੇ ਕਿਹਾ ਵੀ ਇੱਥੇ ਗੁਰਤਾਗਤੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ? ਇੱਥੇ ਆ ਕੇ ਸਿੰਘ ਸਾਹਿਬ ਨੇ ਹੱਥ ਖੜੇ ਕਰਤੇ, ਕਹਿੰਦੇ ਜੀ ਵੀ ਠੀਕ ਹੈ ਹੁਣ ਮੈਂ ਮੰਨਦਾ। ਮੈਂ ਕਿਹਾ ਨਹੀਂ, ਅਜੇ ਵੀ ਗੱਲ ਬਣੀ ਨਹੀਂ, ਉਹ ਆਪਾਂ ਗੱਲ ਕਿਤੇ ਮਹਾਂ ਫੇਰ ਕਰਾਂਗੇ। ਤੇ ਉਸ ਤੋਂ ਬਾਅਦ ਐਸਾ ਭਾਣਾ ਗੁਰੂ ਨੇ ਵਰਤਾਇਆ ਵੀ ਉੱਥੇ ਹਜ਼ੂਰ ਸਾਹਿਬ ਰਹਿੰਦਿਆਂ ਸੱਜੇ ਖੱਬੇ ਜਾਣ ਦਾ ਇੱਧਰ ਉੱਧਰ ਮੌਕਾ ਮਿਲਦਾ ਰਿਹਾ, ਖਾਸ ਕਰਕੇ ਜਿੱਥੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਜਗ੍ਹਾ। ਤੇ ਮੈਨੂੰ ਪਤਾ ਚੱਲਿਆ ਕਿ ਸਾਡਾ ਇੱਕ ਉਹ ਇਤਿਹਾਸਕ ਤੱਥ ਇੱਥੇ ਛੁਪਿਆ ਹੋਇਆ ਜਿਹੜਾ ਨਾ ਤਾਂ ਸੂਰਜ ਪ੍ਰਕਾਸ਼ ਵਿੱਚ ਆਇਆ, ਨਾ ਪੰਥ ਪ੍ਰਕਾਸ਼ ਵਿੱਚ ਆਇਆ, ਤੇ ਨਾ ਅੱਜ ਤੱਕ ਕਿਸੇ ਇਤਿਹਾਸਕਾਰ ਨੇ ਉਹਦਾ ਜ਼ਿਕਰ ਕੀਤਾ, ਲੇਕਿਨ ਹੈ। ਤੇ ਮੈਂ ਫਿਰ ਉਹਨਾਂ ਨੂੰ ਇਹ ਸਿੰਘ ਸਾਹਿਬਾਨਾਂ ਨੂੰ, ਮੈਂ ਕਿਹਾ ਤੂੰ ਉਹਨਾਂ ਨੂੰ ਜਾਣਦਾ? ਕਹਿੰਦੇ ਹਾਂ ਜਾਣਦਾ। ਮੈਂ ਕਿਹਾ ਆਪਾਂ ਉਹਨਾਂ ਦੇ ਘਰ ਚੱਲੇ? ਕਹਿੰਦੇ ਹਾਂ ਜ਼ਰੂਰ ਚੱਲਾਂਗੇ। ਉਹਨਾਂ ਨੇ ਦੱਸ ਪਾਈ ਤੇ ਅਸੀਂ ਗਏ ਜੀ, ਜਾ ਕੇ ਤਸੱਲੀ ਕੀਤੀ, ਪਹਿਲੀ ਮਿਲਣੀ ਦੇ ਵਿੱਚ ਸਾਰਾ ਕੁਝ ਦੇਖਿਆ। ਤੇ ਉਸ ਤੋਂ ਬਾਅਦ ਮੈਂ ਦੂਸਰੀ ਵਾਰ ਫਿਰ ਨਾਲ ਮੂਵੀ ਕੈਮਰਾ ਲੈ ਕੇ ਗਏ ਕਿ ਸਾਰਾ ਪ੍ਰੂਫ ਜਿਹੜਾ ਆਪਣੇ ਕੋਲ ਲਿਆ ਜਾਏ ਤਾਂ ਕਿ ਜ਼ਬਾਨੀ ਨਾ ਗੱਲ ਰਹਿ ਜਾਏ। ਉਹ ਬਾਤ ਇਹ ਸੀ ਜਿਹਦੇ ਵਿੱਚ ਉਹ ਪੁਖਤਾ ਸਬੂਤ ਵੀ ਨਾਲ ਮਿਲਿਆ ਕਿ ਮੈਂ ਸਿੰਘ ਸਾਹਿਬ ਨੂੰ ਪੁੱਛਿਆ ਜੀ ਹੁਣ ਦੱਸੋ ਤੁਹਾਡਾ ਕੀ ਖਿਆਲ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦਾ ਇਤਿਹਾਸਕਾਰ, ਉਹਦੀ ਹੈਂਡਰਾਈਟਿੰਗ, ਉਹਦੇ ਆਪਣੇ ਸਹਿਨ, ਉਹਦੀ ਆਪਣੀ ਬਹੀ, ਉਹਦੇ ਆਪਣੇ ਖਾਨਦਾਨ ਦੇ ਵਿੱਚ ਉਹਦਾ ਸਬੂਤ ਵੀ ਮੇਰੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਦਿੱਤੀ। ਮੈਂ ਕਿਹਾ ਹੁਣ ਕਹਿੰਦੇ ਜੀ ਹੁਣ ਮੈਂ ਮੰਨਦਾ, ਸਬੂਤ ਐਸਾ। ਉਹ ਕੀ ਹੈ ਜੀ ਕਿ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਦੇੜ ਦੀ ਧਰਤੀ ਵਿੱਚ ਜਾਂਦੇ ਆ ਤੇ ਉੱਥੇ ਉਹਨਾਂ ਦਾ ਦੁਸ਼ਮਣ ਜਿਹੜਾ ਉਹਨਾਂ ਦਾ ਦੁਸ਼ਮਣੀ ਕਰਨ ਵਾਲਾ ਹੈ ਉਹ ਕਿਵੇਂ ਪਹੁੰਚਦਾ, ਇਹਦੇ ਲਈ ਕਮ ਸੇ ਕਮ 10 ਸਰੋਤ ਮੈਂ ਪੜ੍ਹੇ ਹੈ। ਉਹਨਾਂ ਚ ਦੌਲਤ ਰਾਏ ਨੂੰ ਵੀ ਦੇਖਿਆ, ਪਰ ਨਹੀਂ ਬਾਤ ਇਹ ਹੈ ਵੀ ਕਈਆਂ ਨੇ ਤਾਂ ਰੀਸ ਕਰਕੇ ਹੀ ਲਿਖ ਦਿੱਤਾ, ਜਿਵੇਂ ਪਹਿਲਿਆਂ ਨੇ ਲਿਖਿਆ ਉਹਨਾਂ ਨੇ ਵੀ ਉਸੇ ਤਰ੍ਹਾਂ ਤੁਸ਼ ਅੱਖਰ ਬਦਲ ਕੇ ਲਿਖ ਦਿੱਤਾ। ਕਈਆਂ ਨੇ ਈਰਖਾ ਵਿੱਚ ਆ ਕੇ ਲਿਖਿਆ ਗੁਰੂ ਦਾ ਇਤਿਹਾਸ, ਗੁਰੂ ਨੂੰ ਨੀਵਾਂ ਦਿਖਾਉਣ ਵਾਸਤੇ ਲਿਖਿਆ। ਉਹਨਾਂ ਨੇ ਉਹ ਅੱਖਰ ਲਿਖੇ ਜਿਹੜੇ ਸਾਤੋਂ ਬਰਦਾਸ਼ਤ ਨਹੀਂ ਹੋ ਸਕਦੇ, ਤੇ ਉਹ ਦੇਖ ਲਿਆ ਵੀ ਈਰਖਾ ਵਿੱਚ ਆ ਕੇ ਲਿਖਿਆ। ਤੇ ਜਦੋਂ ਲੱਭਦਿਆਂ ਲੱਭਦਿਆਂ ਵੀ ਇਹ ਸਾਰਾ ਸਿਲਸਿਲਾ ਇੰਨਾ ਗਹਿਰਾ ਕਿਉਂ ਹੋਇਆ, ਮੈਂ ਡਾਕਟਰ ਭਾਈ ਵੀਰ ਸਿੰਘ ਦੀ ਕਲਮ ਨੂੰ ਨਮਸਕਾਰ ਕਰਦਾ। ਉਹਨਾਂ ਨੇ ਇੱਕ ਨਵੀਂ ਖੋਜ ਕੀਤੀ, ਨਵੀਂ ਖੋਜ ਇਹ ਕੀਤੀ ਵੀ ਜਿਹੜੇ ਗੁਲਖਾਂ ਤੌਲੇ ਖਾਂ ਸੀ ਇਹ ਨਦੇੜ ਕਿਵੇਂ ਪਹੁੰਚਦੇ ਆ, ਜਿਹਨੇ ਗੁਰੂ ਤੇ ਵਾਰ ਕੀਤਾ ਉਹ ਸਾਨੂੰ ਲੱਭ ਗਈ। ਮੈਂ ਫਿਰ ਉਹ ਸਾਰਾ ਵੇਰਵਾ ਜਿਹੜਾ ਨਾ ਉਹ ਗੁਰਪ੍ਰਕਰਨ ਦੇ ਵਿੱਚ ਤੁਸੀਂ ਸਾਰਾ ਪੜ੍ਹ ਸਕਦੇ ਹੋ। ਤੇ ਇਹ ਨਾਲ ਘਟਨਾ ਦਾ ਜਿਹੜੇ ਉੱਥੇ ਬੱਕਰੇ ਵੱਢੇ ਜਾਂਦੇ ਆ ਇਹਦਾ ਉਹਦੇ ਨਾਲ ਸੰਬੰਧ ਜੁੜਦਾ, ਮੈਂ ਤਾਂ ਮੁੱਢਲੀ ਬੇਨਤੀ ਕਰ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਭਾਵ ਦਿੱਲੀ ਦੇ ਤਖ਼ਤ ਤੇ ਐਸਾ ਗਿਆ ਕਿ ਬਹਾਦਰ ਸ਼ਾਹ ਦੇ ਸਿਰ ਤੇ ਤਾਜ ਸੱਚੇ ਪਾਤਸ਼ਾਹ ਨੇ ਆਪ ਰੱਖਿਆ। ਦਿੱਲੀ ਦਾ ਤਖ਼ਤ ਤਾਂ ਮਹਾਰਾਜ ਦੇ ਚਰਨਾਂ 'ਚ ਬੈਠਾ। ਤੇ ਉਸ ਵੇਲੇ ਦੁਸ਼ਮਣੀ ਕਿਸ ਤਰ੍ਹਾਂ ਹੋ ਗਈ ਹੈ, ਉਸ ਵੇਲੇ ਸਭ ਤੋਂ ਵੱਧ ਜਿਹਨੂੰ ਗੁਰੂ ਸਾਹਿਬ ਦੇ ਜਿਉਂਦਾ ਰਹਿਣ ਦਾ ਸੰਸਾ ਸੀ ਔਰ ਉਹਨੂੰ ਆਪਣੀ ਜਾਨ ਖਤਰੇ 'ਚ ਸੀ ਵੀ ਜੇ ਮੈਂ ਜਿਉਂਦਾ ਰਹਿਣਾ ਤਾਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਜਿਉਂਦੇ ਰਹਿਣੇ ਚਾਹੀਦੇ, ਜੇ ਉਹ ਜਿਉਂਦੇ ਰਹਿਣੇ ਤਾਂ ਮੈਂ ਜ਼ਰੂਰ ਮਰਾਂਗਾ। ਹਰ ਇੱਕ ਬੰਦਾ ਜਿਉਂਦਾ ਰਹਿਣਾ ਚਾਹੀਦਾ, ਇਹ ਰਹਿਣਾ ਚਾਹੁੰਦਾ, ਇਹ ਉਹਨੂੰ ਲਾਲਚ ਹੈ। ਉਹ ਸੀ ਸੂਬਾ ਸਰਹੰਦ ਬਿਜੀਤ ਖਾਂ ਜਿਹੜਾ ਜਿਉਂਦਾ ਰਹਿਣਾ ਚਾਹੁੰਦਾ ਸੀ। ਤੇ ਉਸ ਨੇ ਇੱਕ ਗੁਪਤ ਮੀਟਿੰਗ ਕੀਤੀ, ਗੁਪਤ ਮੀਟਿੰਗ ਕਰਕੇ ਉਹਨੇ ਕਿਹਾ ਆਪਣੇ ਅਤਵਾਰੀਆਂ ਨੂੰ ਕਿ ਮੈਨੂੰ ਕੋਈ ਅਜਿਹਾ ਵਿਅਕਤੀ ਚਾਹੀਦਾ ਜਿਹਦਾ ਗੁਰੂ ਗੋਬਿੰਦ ਸਿੰਘ ਦੇ ਖਾਨਦਾਨ ਦੇ ਨਾਲ ਪੁਸ਼ਤ ਦਰ ਪੁਸ਼ਤ ਬੈਰ ਚੱਲਿਆ ਆਉਂਦਾ ਹੋ, ਮੈਨੂੰ ਬੰਦਾ ਚਾਹੀਦਾ ਹੋ। ਉਹ ਕਹਿੰਦੇ ਜੀ ਉਹ ਤਾਂ ਬੜੀ ਸੌਖੀ ਜੀ ਗੱਲ ਹੈ। ਕੀ ਕਹਿੰਦੇ ਜੀ ਪੈਂਦੇ ਖਾਂ ਜਿਹੜਾ ਸੀ ਉਹ ਇਸ ਗੁਰੂ ਦੇ ਦਾਦੇ ਨੇ ਮਾਰਿਆ ਸੀ ਔਰ ਪਾਲਿਆ ਵੀ ਉਹਨੇ ਸੀ, ਤੇ ਉਹਦਾ ਪੁੱਤਰ ਸੀ ਸਹਿੰਦੇ ਖਾਂ, ਸਹਿੰਦੇ ਖਾਂ ਇਸ ਗੁਰੂ ਨੇ ਮਾਰਿਆ, ਤੇ ਸਹਿੰਦੇ ਖਾਂ ਪੈਂਦੇ ਖਾਂ ਦੇ ਪੋਤਰੇ ਸਹਿੰਦੇ ਖਾਂ ਦੇ ਪੁੱਤਰ, ਤੇ ਇਦੋਂ ਵਧੀਆ ਬੰਦੇ ਨਹੀਂ ਆਪਾਂ ਨੂੰ ਲੱਭ ਸਕਦੇ। ਕੌਣ ਹੈ? ਕਹਿੰਦੇ ਗੁਲ ਖਾਂ ਤੇ ਅਤੌਲੇ ਖਾਂ, ਜਮਸ਼ੈਦ ਖਾਂ ਵੀ ਕਹਿੰਦੇ ਉਹਨਾਂ ਨੂੰ। ਉਹ ਬੁਲਾਏ, ਬੁਲਾ ਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਵੀ ਇਹ ਵਾਰ ਤਾਂ ਇੰਨੀ ਗੁਪਤ ਰਹਿਣੀ ਚਾਹੀਦੀ ਹੈ ਕਿਉਂਕਿ ਸਰਕਾਰ ਇਸ ਵੇਲੇ ਗੁਰੂ ਗੋਬਿੰਦ ਸਿੰਘ ਦੇ ਪੱਖ ਵਿੱਚ ਹੈ, ਦਿੱਲੀ ਦਾ ਤਖ਼ਤ, ਇਹ ਬਹੁਤ ਗੁਪਤ ਕੰਮ ਹੋਣਾ ਚਾਹੀਦਾ। ਤੁਹਾਨੂੰ ਅਹੁਦੇ ਵਧਣਗੇ, ਮੂੰਹ ਮੰਗੇ ਇਨਾਮ ਮਿਲਣਗੇ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ, ਇਹ ਤਾਂ ਹੈ ਨਹੀਂ ਵੀ ਤੁਸੀਂ ਫੌਜ ਲਿਜਾ ਕੇ ਜਾਂ ਤੁਸੀਂ ਮੈਦਾਨੇ ਜੰਗ ਵਿੱਚ, ਉਹ ਤਾਂ ਜੋਰ ਜਮਾਈ ਅਸੀਂ ਕਰ ਲਈ, 10-10 ਲੱਖ ਦੇ ਘੇਰੇ ਚੋਂ ਨਿਕਲ ਗਿਆ ਗੁਰੂ ਗੋਬਿੰਦ ਸਿੰਘ, ਉਹ ਜੇ ਮਾਰਿਆ ਜਾ ਸਕਦਾ, ਇਹ ਸ਼ਬਦ ਉਹਨਾਂ ਦੇ ਨਾ, ਤਾਂ ਫਿਰ ਬੇਈਮਾਨੇ ਦੇ ਨਾਲ ਬੇਈਮਾਨੇ ਦਾ ਸਹਾਰਾ ਲਓ, ਕੁਛ ਲੋ, ਪਰ ਇਹ ਤੁਸੀਂ ਕਰੋ। ਉਹ ਕਹਿਣ ਲੱਗੇ ਜੀ ਵੀ ਇਹ ਗੁਰੂ ਸਾਹਿਬ ਦਾ ਹੁਣ ਪਤਾ ਕਿਵੇਂ ਚੱਲੇ ਵੀ ਕਿੱਧਰ ਕਿੱਧਰ ਚਲੇ ਗਏ? ਤੇ ਉਸ ਵੇਲੇ ਸਾਧ ਸੰਗਤ ਜੀ ਇਹਨਾਂ ਨੇ ਆਪਣੇ ਭੇਸ ਬਦਲਾ ਕੇ ਦਿੱਲੀ ਪਹੁੰਚੇ ਮਾਤਾ ਸੁੰਦਰ ਕੌਰ ਜੀ ਦੇ ਕੋਲ। ਮਾਤਾ ਸੁੰਦਰ ਕੌਰ ਨੂੰ ਸ਼ਰਧਾਲੂ ਸਿੱਖ ਬਣ ਕੇ ਪੁੱਛਦੇ ਨੇ, ਮਾਤਾ ਜੀ ਗੁਰੂ ਤੋਂ ਵਿਛੜਿਆਂ ਨੂੰ ਬੜੀ ਦੇਰ ਹੋ ਗਈ, ਦਰਸ਼ਨ ਕਰਨ ਨੂੰ ਜੀ ਕਰਦਾ ਤੇ ਅਸੀਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਮਾਤਾ ਭੋਲੇਪਣ ਦੇ ਵਿੱਚ ਕਹਿੰਦੀ ਭਾਈ ਗੁਰੂ ਤਾਂ ਤੁਹਾਡਾ ਦੇਖਣ ਨੂੰ ਚਲਿਆ ਗਿਆ। ਕਹਿੰਦੇ ਮਾਤਾ ਫਿਰ ਅਸੀਂ ਤਾਂ ਜਾਵਾਂਗੇ ਜ਼ਰੂਰ, ਪਰ ਜਾਣਾ ਕਿੱਥੇ ਕਹਿ? ਕਹਿੰਦੀ ਭਾਈ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਜਾਣਾ, ਪਰ ਇਹ ਕਹਿੰਦੇ ਸੁਣਿਆ ਮੈਂ ਕਿਹਾ ਸੀ ਮੈਨੂੰ ਨਾਲ ਲੈ ਚਲੋ। ਕਹਿੰਦੇ ਵੀ ਕੁਛ ਕਾਰਜ ਅਸੀਂ ਗੋਦਾਵਰੀ ਦੇ ਕੰਢੇ ਤੇ ਜਾ ਕੇ ਕਰਨੇ ਆ, ਗੋਦਾਵਰੀ ਦਾ ਕਾ ਬਹੁਤ ਦੂਰ ਤੱਕ ਹੈ ਜੀ ਕੰਢਾ। ਕਹਿੰਦੇ ਜੀ ਭਾਈ ਨਦੇੜ ਕਹਿੰਦੇ ਸੀ ਜਾਣਾ, ਇਹ ਬੇਈਮਾਨ ਸੂਬਾ ਸਰਹੰਦ ਤੋਂ ਫਿਰੋਜ਼ ਖਾਨ ਨੂੰ ਕਹਿ ਕੇ ਉੱਥੇ ਦਾ ਜਿਹੜਾ ਹਾਕਮ ਸੀ ਤੇ ਉਹਦੀ ਫੌਜ ਵਿੱਚ ਭਰਤੀ ਹੋ ਗਏ ਤਾਂ ਕਿ ਇਹ ਨਾ ਚੱਲੇ ਵੀ ਇਹ ਬਾਅਦ ਵਿੱਚ ਆਏ ਹੈ, ਤੇ ਉਹਨਾਂ ਨੇ ਇਹ ਕਾਰਾ ਕੀਤਾ। ਜਦੋਂ ਇਹ ਕਾਰਾ ਕੀਤਾ, ਮੈਂ ਇਤਿਹਾਸ ਨਹੀਂ ਸੁਣਾ ਰਿਹਾ, ਮੈਂ ਉਸ ਗੱਲ ਦੇ ਨੇੜੇ ਆਵਾਂ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਹੀਰਾ ਘਾਟ ਸੀ, ਜਿੱਥੇ ਬਾਦਸ਼ਾਹ ਨੇ ਹੀਰਾ ਘਾਟ ਹੀਰਾ ਭੇਟ ਕੀਤਾ ਸੀ ਨਾ, ਉੱਥੇ ਮਹਾਰਾਜ ਸਾਹਿਬ ਦਾ ਤੰਬੂ ਸੀ। ਮਹਾਂਪੁਰਖਾਂ ਦੇ ਦੱਸਣ ਅਨੁਸਾਰ ਇਹਨਾਂ ਬੇਈਮਾਨਾਂ ਨੇ ਉੱਥੇ ਹਮਲਾ ਕੀਤਾ ਸੀ। ਤੇ ਚਲੋ ਖੰਜਰ ਦਾ ਵਾਰ ਗਿਆਨੀ ਗਿਆਨ ਸਿੰਘ ਜੀ ਨੇ ਜਾਂ ਜਿਹੜਾ ਕੁਛ ਹੋਰ ਇਤਿਹਾਸਕਾਰਾਂ ਨੇ ਇਹ ਲਿਖ ਦਿੱਤਾ ਵੀ ਉਹਨੇ ਤੇਗ ਦਾ ਵਾਰ ਕੀਤਾ, ਨਹੀਂ ਗਲਤ ਗੱਲ ਹੈ, ਤੇਗ ਦਾ ਵਾਰ ਨਹੀਂ ਕੀਤਾ। ਤੇ ਦੋ ਖੰਜਰਾਂ ਪਾਲੀ ਸ਼ਹਿਰ ਤੋਂ ਕਾਰੀਗਰਾਂ ਨੇ ਲੈ ਕੇ ਆਉਂਦੀਆਂ ਸੀ ਫਲਾਦੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤੀਆਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅੰਤਰਯਾਮਤਾ ਨਾਲ ਵੇਖ ਲਿਆ ਵੀ ਇਹ ਜਿਹੜੇ ਸੱਜਣ ਮੂਹਰੇ ਮੇਰੇ ਬੈਠੇ ਹਨ ਪਠਾਨ ਦੇ ਪੁੱਤ, ਵੀ ਇਹਨਾਂ ਦਾ ਇੱਕ ਬਹਾਨਾ ਬਣਨਾ, ਮੈਂ ਅਕਾਲ ਪੁਰਖ ਤੋਂ ਇੱਕ ਮੰਗ ਮੰਗੀ ਹੈ ਵੀ ਜਦੋਂ ਮੇਰਾ ਅੰਤ ਦਾ ਸਮਾਂ ਆਵੇ ਸੱਚੇ ਪਾਤਸ਼ਾਹ, ਮੈਂ ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਣੀ ਚਾਹੁੰਦਾ। ਅਕਾਲ ਪੁਰਖ ਨੂੰ ਬੇਨਤੀ ਕੀਤੀ ਸੀ। ਅਕਾਲ ਪੁਰਖ ਨੇ ਕਿਹਾ ਤੁਸੀਂ ਇੰਨਾ ਕੁਛ ਕੁਰਬਾਨ ਕਰ ਦਿੱਤਾ, ਐ ਮੇਰੇ ਦੁਸ਼ਟ ਨਾਮ ਪਿਆਰੇ ਪੁੱਤਰ, ਮੈਂ ਪੁੱਤਰ ਪਦਵੀ ਦੇ ਕੇ ਤੁਹਾਨੂੰ ਭੇਜਿਆ, ਤੂੰ ਮੰਗ ਜਿਹੜਾ ਕੁਛ ਮੰਗਦਾ। ਕਹਿਣ ਲੱਗੇ ਅਕਾਲ ਪੁਰਖ ਮੈਂ ਇੱਕੋ ਹੀ ਮੰਗਦਾ, ਸ਼ਸਤਰ ਸਿਉਂ ਅਤ ਹੀਰਨ ਭੀਤਰ ਜੂਝ ਮਰੋ ਤਾਂ ਸਾਚ ਭਤੀਜਾ, ਜਦੋਂ ਮੇਰਾ ਅੰਤ ਦਾ ਸਮਾਂ ਆਵੇ ਮੇਰੇ ਨਾਲ ਦੁਸ਼ਮਣ ਕਰਨ ਵਾਲਾ ਮੇਰੇ ਕੋਲ ਭੇਜ ਦਿਓ। ਮੈਂ ਤਾਂ ਕਿਸੇ ਨਾਲ ਦੁਸ਼ਮਣੀ ਕੀਤੀ ਨਹੀਂ, ਸਤਿਗੁਰੂ ਪੁਰਖ ਨਿਰਵੈਰ ਹੈ, ਮੈਂ ਤਾਂ ਵੈਰ ਕਰਦਾ ਨਹੀਂ ਕਿਸੇ ਨਾਲ। ਜਿਹੜਾ ਮੇਰੇ ਨਾਲ ਵੈਰ ਕਰੇ ਉਹਨੂੰ ਭੇਜ ਦਿਓ ਤੇ ਫਿਰ ਮੈਨੂੰ ਹੱਕ ਹੋਊਗਾ, ਜਦੋਂ ਮੇਰੇ ਤੇ ਵਾਰ ਕਰੂ ਮੈਂ ਉਹਦੇ ਤੇ ਕਰਦਿਆਂ। ਇਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਮੰਗਿਆ ਸੀ। ਮਹਾਰਾਜ ਨੇ ਦੇਖ ਲਿਆ ਵੀ ਸੱਜਣ ਆ ਗਏ, ਇਹ ਨਹੀਂ ਵੀ ਮਹਾਰਾਜ ਨੂੰ ਪਤਾ ਨਹੀਂ ਸੀ ਅੰਤਰਯਾਮੀ ਸੋ, ਪਰ ਗੁਰੂ ਅੰਤਰਯਾਮਤਾ ਨਾਲ ਹੀ ਨਹੀਂ ਸੰਸਾਰ ਵਿੱਚ ਵਿਚਰਿਆ, ਸੰਸਾਰਕ ਬਿਰਤੀ ਉਸ ਮਰਿਆਦਾ ਦੇ ਵਿੱਚ ਵਿਚਰਿਆ। ਮਹਾਰਾਜ ਸਾਹਿਬ ਨੂੰ ਕਹਿੰਦੇ ਜਦੋਂ ਪਾਲੀ ਸ਼ਹਿਰ ਦੇ ਉਹਨੇ ਕਾਰੀਗਰ ਨੇ ਲਿਆ ਕੇ ਖੰਜਰਾਂ ਰੱਖੀਆਂ, ਮਹਾਰਾਜ ਸਾਹਿਬ ਨੇ ਮਿਆਨ ਚੋਂ ਬਾਹਰ ਕੱਢੀ, ਉਹਦੇ ਦੋਨੇ ਪਾਸੇ ਦੇਖੇ, ਦੇਖ ਕੇ ਕਹਿਣ ਲੱਗੇ ਵੀ ਬਹੁਤ ਸੁੰਦਰ ਹੈ। ਦੂਸਰੀ ਕੱਢੀ, ਕਹਿੰਦਾ ਮਹਾਰਾਜ ਇੱਕੋ ਲੋਹੇ ਦੀਆਂ, ਇੱਕੋ ਹੀ ਕਾਰੀਗਰ, ਇੱਕੋ ਦੀਆਂ ਅੰਦੋਂ ਨੇ। ਮਹਾਰਾਜ ਕਹਿੰਦੇ ਅੱਛਾ ਬਈ, ਉਹਨੂੰ ਤਾਂ ਸਰੂਪ ਦਿੱਤਾ, ਇਨਾਮ ਦਿੱਤਾ। ਮਹਾਰਾਜ ਕਹਿੰਦੇ ਪਠਾਨ ਪੁੱਤਰ, ਸ਼ਸਤਰਾਂ ਦਾ ਸ਼ੌਕ ਤੁਹਾਨੂੰ ਹੈ, ਸਾਡੇ ਸਿੱਖਾਂ ਨੂੰ ਵੀ ਹੈ, ਆ ਦੇਖ ਤਾਂ ਕੈਸੀ ਹੈ ਖੰਜਰ। ਉਹਨੇ ਕੱਢ ਕੇ ਬਾਹਰ ਦੇਖ ਕੇ ਐਨ ਪੂਰੀ ਜੋਈ ਕਹਿਣ ਲੱਗਾ, ਮਹਾਰਾਜ ਬਹੁਤ ਸੁੰਦਰ ਹੈ, ਜ਼ਿੰਦਗੀ 'ਚ ਇਹੋ ਜਿਹਾ ਸ਼ਸਤਰ ਦੇਖਿਆ ਨਹੀਂ। ਮਹਾਰਾਜ ਕਹਿੰਦੇ ਮੇਰੇ ਕੋਲ ਦੋ ਨੇ, ਜੇ ਇੱਕ ਮੈਂ ਤੈਨੂੰ ਦੇ ਦਿਆਂ। ਦੇਖੋ ਇਮਾਨਦਾਰੀ, ਵੀ ਕੱਲ ਨੂੰ ਕੋਈ ਇਤਿਹਾਸਕਾਰ ਇਹ ਨਾ ਕਹੇ ਉਹ ਗਰੀਬ ਬੱਚੇ ਸੀ, ਗੁਰੂ ਦੇ ਕੋਲ ਸ਼ਸਤਰ ਵਧੀਆ ਸੀ, ਉਹਦੇ ਕੋਲ ਸ਼ਸਤਰ ਵਧੀਆ ਨਹੀਂ ਸੀ। ਮਹਾਰਾਜ ਕਹਿੰਦੇ ਬਰਾਬਰ ਦੀ ਗੱਲ ਤਾਂ ਹੀ ਬਣੂਗੀ। ਮਹਾਰਾਜ ਕਹਿੰਦੇ ਇਹ ਸ਼ਸਤਰ ਲੈ ਵੀ ਮੈਨੂੰ ਇੱਕ ਗੱਲ ਦੱਸ, ਐਂ ਦੱਸੋ, ਕਹਿੰਦੇ ਇਹਦੇ ਨਾਲ ਤੂੰ ਬੰਦੇ ਨੂੰ ਮਾਰ ਸਕਦਾ, ਦੁਸ਼ਮਣ ਨੂੰ ਜਿਹਦੇ ਨਾਲ ਤੇਰੀ ਦੁਸ਼ਮਣੀ ਹੋਵੇ। ਕਹਿੰਦਾ ਬਾਬਾ ਮਹਾਂਪੁਰਖੋ, ਹੇ ਸਤਿਗੁਰੂ, ਤੁਸੀਂ ਬੰਦੇ ਦੀ ਗੱਲ ਕਰੋ, ਬੰਦੇ 'ਚ ਹੁੰਦਾ ਕੀ ਹੈ? ਬੰਦਾ ਤਾਂ ਚੰਗੀ ਤਰ੍ਹਾਂ ਇੱਕ ਇੱਟ ਮਾਰਦੀ ਹੈ ਮੱਥੇ ਦੇ 'ਚ, ਉਹਦੇ ਨਾਲ ਮਰ ਜਾਂਦਾ ਹੈ, ਘਸੁੰਨ ਮਾਰਦੀ ਹੈ, ਖਕੜੀਆਂ ਕਰੇਲੇ ਹੋ ਜਾਂਦੀਆਂ ਨੇ, ਇਹੋ ਜਿਹੇ ਯੋਧੇ ਵੀ ਪਏ ਨੇ, ਇਹ ਤਾਂ ਖੰਜਰ ਹੈ, ਮੈਂ ਇਹਦੇ ਨਾਲ ਸੰਡੇ ਨੂੰ ਮਾਰ ਸਕਦਾ। ਮਹਾਰਾਜ ਕਹਿੰਦੇ ਇੱਕੋ ਹੀ ਵਾਰ 'ਚ, ਕਹਿੰਦੇ ਇੱਕੋ ਹੀ ਵਾਰ 'ਚ ਮਾਰ। ਮਹਾਰਾਜ ਕਹਿੰਦੇ ਹੱਸ ਕੇ, ਕਹਿੰਦੇ ਬੱਚੂ ਮਾਨਵ ਕੇ ਪਰਖ ਵੇਖੋ, ਮਨੁੱਖ ਨੂੰ ਪਰਖਣ ਵਾ, ਮਾਨਵ ਕੇ ਪਰਖ ਕੋ ਮਾਮਲਾ ਕਸੌਟੀ ਹੈ, ਪਤਾ ਲੱਗੂਗਾ ਜਿੱਦਣ ਕੋਈ ਮਰਦ ਬੱਚੇ ਨਾਲ ਵਾਹ ਪਿਆ, ਗੱਲਾਂ ਮਾਰਦੇ ਡੀਂਗਾ ਇੱਥੇ ਬੈਠਾ। ਇਹ ਗੱਲ ਸਤਿਗੁਰਾਂ ਨੇ ਉਦੋਂ ਕਹਿ ਦਿੱਤੀ, ਕਹਿੰਦੇ ਸਾਂਗੇ ਖੰਜਰ ਤੈਨੂੰ ਦੱਸੀ। ਖੈਰ ਉਹਨੇ ਮਾਂ ਨੂੰ ਦੱਸੀ ਵੀ ਮੈਂ ਇਹ ਕਾਰਾ ਕਰਾਂ, ਮਾਂ ਨੇ ਬੜਾ ਰੋਕਿਆ ਸੀ, ਕਹਿੰਦੀ ਬੇਟਾ ਤੁਹਾਡਾ ਦਾਦਾ ਮਰਿਆ ਸੀ, ਤੁਹਾਡੇ ਦਾਦੇ ਦੀ ਗਲਤੀ ਸੀ, ਗੁਰੂ ਦਾ ਕੋਈ ਕਸੂਰ ਨਹੀਂ ਸੀ ਉਹਦੇ। ਤੁਹਾਡਾ ਬਾਪ ਮਰਿਆ, ਮੈਨੂੰ ਵਿਧਵਾ ਕਰ ਗਿਆ, ਤੁਹਾਡੇ ਬਾਪ ਦਾ ਕਸੂਰ ਸੀ। ਦੇਖਿਓ ਤੁਹਾਡਾ ਹੁਣ ਤੁਹਾਡੇ ਜਿਉਂਦੇ ਰਹਿਣ ਨਾਲ ਮੇਰਾ ਸੰਸਾਰ ਜਿਉਂਦਾ, ਕਿਤੇ ਮੈਨੂੰ ਨਪੂਤੀ ਨਾ ਕਰ ਦਿਓ, ਗੁਰੂ ਦੇ ਲਈ ਕੋਈ ਮੈਲ ਨਾ ਰੱਖੋ। ਪਰ ਉਹ ਤਾਂ ਹੁਣ ਪਿੱਛੋਂ ਬੇਈਮਾਨ ਭੇਜੇ ਗਏ ਸੂਬਾ ਸਰਾਂ ਦੇ, ਉਹਨਾਂ ਨੇ ਵਾਰ ਕੀਤਾ। ਆਪਾਂ ਮੁੱਖ ਦੀ ਗੱਲ ਹੈ ਵੀ ਉਹਨੇ ਵਾਰ ਕਰ ਦਿੱਤਾ, ਖੰਜਰ ਦਾ ਭਾਣਾ ਵਰਤਿਆ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਉਹ ਖੰਜਰ ਹਰ ਵੇਲੇ ਰੱਖਦੇ ਸੀ, ਮਹਾਰਾਜ ਨੂੰ ਪਤਾ ਸੀ। ਉਸ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤੇ ਆਪਣੇ ਸਰੂਪ ਦਾ ਇਸ ਢੰਗ ਦੇ ਨਾਲ ਜਣਾਇਆ। ਭਾਈ ਦਇਆ ਸਿੰਘ ਕਹਿੰਦੇ ਹਜ਼ੂਰ ਆਰਾਮ ਕਰਨਾ ਚਾਹੁੰਦੇ ਹਾਂ ਸਿੰਘੋ, ਵੀ ਆਪਾਂ ਚੱਲੀਏ ਟਿਕਾਣਿਆਂ ਤੇ। ਸਤਿਗੁਰੂ ਮਹਾਰਾਜ ਸਾਹਿਬ ਜੀ ਲੇਟ ਗਏ, ਪਹਿਰੇਦਾਰ ਸੁਸਤ ਹੋਇਆ, ਇੱਕ ਭਰਾ ਬਾਹਰ ਖੜਾ ਅੰਦਰ ਗਿਆ, ਗੁਰਖਾ ਨੇ ਮਹਾਰਾਜ ਸਾਹਿਬ ਜੀ ਦੇ ਬਾਰ ਕੀਤਾ। ਬਾਰ ਕੀਤਾ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਵੇਲੇ ਫੁਰਤੀ ਦੇ ਨਾਲ ਮਹਾਰਾਜ ਸਾਹਿਬ ਜੀ ਉੱਠੇ, ਮਾੜੀ ਜਿਹੀ ਕਰਵਟ ਲਈ ਤਾਂ ਉਹ ਬਾਰ ਜਿਹੜਾ ਸੀ ਉਹ ਅਜਾਈ ਚਲਾ ਗਿਆ, ਉਹ ਪਲੰਘੇ ਤੇ ਲੱਗਿਆ, ਮਹਾਰਾਜ ਤੇ ਲੱਗਿਆ ਨਹੀਂ, ਦੂਜਾ ਨਾਲ ਦੀ ਨਾ ਫੇਰ ਮਾਰ ਦਿੱਤਾ, ਤੇ ਉਹ ਵੀ ਬਾਰ ਦੇ ਵਿੱਚ ਉਹਦੇ ਹੱਥ ਕੰਬੇ। ਤੀਸਰਾ ਵਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਿਲ ਤੱਕ ਟੁੰਬ ਗਿਆ ਉਹਦੀ ਚੁੰਝ ਸੀ ਜਿਹੜੀ, ਤੇ ਮਹਾਰਾਜ ਸਾਹਿਬ ਨੇ ਜ਼ਖਮੀ ਹਾਲਤ ਪੇਟ ਪਾੜਿਆ ਹੋਇਆ
ਗਰੀਬ ਨਿਵਾਜ ਸਤਿਗੁਰੂ ਦੀ ਸੂਰਮਤਾਈ ਦੀ ਹੱਦ ਹੋ ਗਈ ਗੁਰੂ ਪਿਆਰਿਓ। ਮਹਾਰਾਜ ਸਾਹਿਬ ਜੀ ਨੇ ਉਹਨੂੰ ਖੱਬੇ ਹੱਥ ਦੇ ਨਾਲ ਉਹਦਾ ਜਾਮਾ ਐਂ ਪਕੜ ਲਿਆ। ਕਿੰਨੀਆਂ ਬਾਹਾਂ ਵਿੱਚ ਬਲ ਸੀ ਗੁਰ ਸਤਿਗੁਰੂ ਦੇ, ਉਹਨੇ ਜ਼ੋਰ ਲਾ ਲਿਆ ਨੌਜਵਾਨ ਨੇ, ਪੇਟ ਪਾੜਿਆ ਹੋਇਆ, ਖੂਨ ਫੁਆਰੇ ਦੀ ਤਰ੍ਹਾਂ ਚੱਲਦਾ। ਸਤਿਗੁਰਾਂ ਨੇ ਸੱਜੇ ਹੱਥ ਦੇ ਨਾਲ ਖੰਜਰ ਚੱਕੀ, ਦੱਸਣ ਨੂੰ ਦੇਰ ਲੱਗਦੀ ਹੈ ਇਹ ਕੰਮ ਇੰਨੀ ਦੇਰ ਦਾ ਹੈ ਨਹੀਂ। ਉੱਥੇ ਇਤਿਹਾਸ ਵੀ ਇੱਕ ਤਾਂ ਹੱਥ ਰੁੱਝਿਆ ਹੋਇਆ, ਉਹਨੂੰ ਫੜਿਆ ਹੋਇਆ ਭੱਜ ਨਾ ਜਾਵੇ, ਦੂਜਾ ਹੱਥ ਦੇ ਨਾਲ ਖੰਜਰ ਚੱਕੀ ਝੜਕੀ ਮਿਆਨ ਤੋਂ ਬਾਹਰ ਨਿਕਲ ਜਾਏ। ਇਤਿਹਾਸ ਲਿਖਿਆ ਵੀ ਉਹ ਨਿਕਲੀ ਨਾ ਬਾਹਰ। ਕਹਿੰਦੇ ਮਹਾਰਾਜ ਨੇ ਫੇਰ ਝੜਕੀ, ਕਹਿੰਦੇ ਉਹ ਫੇਰ ਬਿਨਾਂ ਨਿਕਲੀ, ਮਿਆਨ ਕਿਤੇ ਟਾਇਟ ਸੀ। ਤੀਸਰੀ ਵਾਰ ਨੂੰ ਜ਼ੋਰ ਦੀ ਝੜਕੀ ਤੇ ਮਿਆਨ ਤੋਂ ਬਾਹਰ ਆ ਗਈ ਖੰਜਰ। ਉੱਥੇ ਇਤਿਹਾਸਕਾਰ ਪੁਰਾਣਾ ਇੱਕ ਇਤਿਹਾਸਕ ਗੁਟਕਾ ਸੀ ਹੱਥ ਲਿਖਤ, ਉਹਦੇ ਵਿੱਚ ਲਿਖਿਆ ਹੈ, ਉਹ ਬੋਲੀ ਵੀ ਉਸ ਵੇਲੇ ਦੀ ਹੈ, ਕਹਿੰਦੇ ਇਸ ਕਾ ਮਤਲਬ ਥਾ ਕਿ ਉਸਕੇ ਸਵਾਸ ਕੁਛ ਆਪਣੇ ਬਾਕੀ ਥੇ। ਇਹ ਲਿਖਿਆ ਹੋਇਆ ਵੀ ਇਸ ਕਰਕੇ ਗੁਰੂ ਨੇ ਉਹਦੇ ਸਵਾਸ ਅਜੇ ਬਾਕੀ ਰਹਿੰਦੇ ਸੀ ਕੁਛ, ਇਹ ਭਾਣਾ ਵਰਤਿਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਇੰਨੀ ਜ਼ੋਰ ਦੀ ਉਹ ਖੰਜਰ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਦੇ ਮਾਰੀ ਤੇ ਉਹਨੇ ਮਰਨ ਲੱਗਿਆ ਕਿਹਾ ਹਾਏ ਅੰਮਾ, ਇਹ ਸ਼ਬਦ ਉਹਦੇ ਮੂੰਹ ਤੇ ਨਿਕਲੇ, ਉੱਥੇ ਲਿਖਿਆ ਹੋਇਆ ਪੋਥੀ ਚ। ਤੇ ਮਹਾਰਾਜ ਸਾਹਿਬ ਬੋਲੇ, ਕਹਿੰਦੇ ਅੱਲਾਹ ਕਹੋ ਅੱਲਾਹ, ਕਹਿੰਦੇ ਅੰਮਾ ਕਹਿਣ ਕਾ ਕੌਣ ਸਾ ਵੇਲਾ ਹੈ। ਇਹ ਗੁਰੂ ਦੇ ਬਚਨ ਨੂੰ ਉਸ ਵੇਲੇ ਲਿਖੇ, ਇਸੇ ਤਰ੍ਹਾਂ ਮੈਂ ਉਵੇਂ ਬੋਲ ਕੇ ਦੱਸਿਆ, ਅੱਲਾਹ ਕਹੋ ਅੱਲਾਹ, ਮਾਂ ਕਹਿਣ ਕਾ ਕੌਣ ਸਾ ਵੇਲਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਆਵਾਜ਼ ਮਾਰੀ, ਸਿੰਘੋ ਕੋਈ ਹੈ? ਤੇ ਬਾਹਰ ਤੋਂ ਭਾਈ ਗੁਰਤਾ ਸਾਰੇ ਨੱਠ ਕੇ ਸਿੰਘ ਆਏ ਤੇ ਜਿਹੜਾ ਬਾਹਰ ਵਾਲਾ ਸੀ ਉਹਨੇ ਕਿਹਾ ਵੀ ਵੀਰ ਜੀ ਤਾਂ ਨਿਕਲੇ ਨੀ ਬਾਹਰ, ਵੀ ਉਹ ਤਾਂ ਚਲੇ ਗਏ ਜਿੱਥੇ ਜਾਣਾ ਸੀ, ਗੁਰੂ ਨੇ ਜਾਣ ਨਹੀਂ ਦਿੱਤੇ, ਵੀ ਮੈਂ ਤਾਂ ਬਾਜਾਂ। ਉਹ ਨੱਠਣ ਲੱਗਾ ਤੇ ਪੈਰ ਫਸ ਗਿਆ, ਜਿਹੜਾ ਤੰਬੂ ਦੇ ਰੱਸੇ ਬੰਨੇ ਹੁੰਦੀਆਂ ਖਿੱਚਾਂ, ਉਹ ਡਿੱਗ ਪਿਆ ਤੇ ਸਿੰਘਾਂ ਨੇ ਕੀਮਾ ਕੀਮਾ ਕਰ ਦਿੱਤਾ, ਵੱਢ ਵੱਢ ਕੇ ਟੁਕੜੇ ਟੁਕੜੇ ਕਰ ਦਿੱਤੇ, ਵੀ ਗੁਰੂ ਤੇ ਹਮਲਾ ਕਰਨ ਵਾਸਤੇ ਆਏ। ਜਦੋਂ ਅੰਦਰ ਗਏ ਤਾਂ ਲੱਖਾ ਸਿੰਘ ਦੀ ਤਰਪਾਨ ਧੂਈਆ, ਆਉਣ ਸਾਰ ਮਾਰੀ ਜ਼ੋਰ ਦੀ ਗੱਢ ਉਹਦੀ ਗਰਦਨ ਤੇ ਧੜ ਲੈਦਾ ਲੈਦਾ ਕਰ ਦਿੱਤਾ। ਮਹਾਰਾਜ ਹੱਸ ਕੇ ਕਹਿੰਦੇ ਲੱਖਾ ਸਿੰਘ ਆ ਕੀ ਕੀਤਾ? ਕਹਿੰਦੇ ਤੁਹਾਡਾ ਦੁਸ਼ਮਣ ਮਾਰਿਆ। ਕਹਿੰਦੇ ਭਲਿਆ, ਤਾਂ ਤੇਰੇ ਆਉਣ ਤੋਂ ਪਹਿਲਾਂ ਤਾਂ ਮਰਿਆ ਪਿਆ ਇਹ ਬਲਿਹਾਰ ਜੀ। ਸਾਡੇ ਇਤਿਹਾਸਕਾਰਾਂ ਦੀ ਵੀ ਕੋਈ ਖੋਜ ਤਾਂ ਲਓ, ਕਹਿੰਦੇ ਜੀ ਤੇਗ ਦੇ ਨਾਲ ਸਿਰ ਤੇ ਧੜ ਲੈਦਾ ਲੱਗਦਾ। ਉਹ ਲੱਖਾ ਸਿੰਘ ਨੇ ਕੀਤਾ ਸੀ, ਗੁਰੂ ਨੇ ਤਾਂ ਉਹਨੂੰ ਮਾਰਿਆ ਖੰਜਰ ਦੇ ਨਾਲ, ਔਰ ਇੱਕੋ ਹੀ ਵਾਰ ਚ ਮਾਰਿਆ। ਤੇ ਭਾਈ ਦਇਆ ਸਿੰਘ ਸਾਰੇ ਨੱਠ ਕੇ ਆਏ। ਜਦੋਂ ਮਹਾਰਾਜ ਸਾਹਿਬ ਚੌਂਕੜਾ ਮਾਰਿਆ ਬੈਠੇ, ਚਿੱਟੀ ਦੁੱਧ ਵਰਗੀ ਪੁਸ਼ਾਕ ਤੇ ਖੂਨ ਦੇ ਨਾਲ ਲੱਥ ਪੱਥ ਹੋ ਗਈ ਤੇ ਖੂਨ ਨੁਚੜ ਕੇ ਪਲੰਘੇ ਤੋਂ ਹੇਠਾਂ ਬੂੰਦਾਂ ਡਿੱਗਦੀਆਂ, ਜਦੋਂ ਭਾਈ ਦਇਆ ਸਿੰਘ ਨੇ ਦੇਖਿਆ, ਭਾਈ ਦਇਆ ਸਿੰਘ ਤੋਂ ਸਹਿਣ ਨਾ ਹੋਇਆ, ਕਹਿੰਦਾ ਗਰੀਬ ਨਿਵਾਜ, ਇਸ ਧਰਤੀ ਦੇ ਉੱਤੇ ਤੇਰੇ ਬਾਪੂ ਦਾ ਖੂਨ ਡੁੱਲਿਆ, ਤੇਰੇ ਭੂਆ ਦੇ ਪੁੱਤਾਂ ਮਾਮੇ ਦੇ ਪੁੱਤਾਂ ਦੇ ਖੂਨ ਡੁੱਲੇ, ਤੇਰੇ ਚਾਰੇ ਸਾਹਿਬਜ਼ਾਦਿਆਂ ਦੀ ਖੂਨ ਡੁੱਲੀ, ਵੀ ਆਹ ਹੁਣ ਕੀ ਦੇਖਿਆ? ਇਹ ਦੇਖਣ ਵਾਸਤੇ ਅਸੀਂ ਵੀ ਤੁਹਾਡਾ ਖੂਨ ਡੁੱਲਦਾ ਵੀ ਦੇਖਣਾ ਸੀ। ਸਿੰਘ ਵਿਰਾਗ ਵਿੱਚ ਆ ਗਏ। ਮਹਾਰਾਜ ਕਹਿੰਦੇ ਸਿੰਘੋ, ਸਿੰਘਾਂ ਵਾਲੀ ਗੱਲ ਕਰੀ ਦਿਆ, ਦਲੇਰੀ ਕੀਤੀ, ਕੁਛ ਨਹੀਂ ਹੋਇਆ ਮੈਨੂੰ, ਚਿੰਤਾ ਨਾ ਕਰੋ। ਉਸ ਵੇਲੇ ਅਮਰ ਸਿੰਘ ਜ਼ਰਾ ਨੂੰ ਬੁਲਾਇਆ ਗਿਆ। ਕੁਝ ਇਤਿਹਾਸਕਾਰ ਕਹਿੰਦੇ ਨੇ ਵੀ ਬਹਾਦਰ ਸ਼ਾਹ ਨੇ ਜ਼ਰਾ ਭੇਜਿਆ, ਮੇਰਾ ਕੋਈ ਇਤਰਾਜ਼, ਪਰ ਅਮਰ ਸਿੰਘ ਜ਼ਰਾ ਹੈ। ਉਹ ਆਇਆ, ਜਖਮ ਸਾਫ ਕੀਤਾ, ਤੋਪੇ ਲਾ ਦਿੱਤੇ ਗਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਵਾਰ ਦੀ ਸਾਰੇ ਧੁੰਮ ਪੈ ਗਈ ਵੀ ਉਹ ਬੇਈਮਾਨ ਦੋਨੇ ਮਾਰੇ ਗਏ ਨੇ, ਤੇ ਇਹ ਹੁਣ ਸੱਜਣ ਨਦੇੜ ਦਾ ਜਿਹਦੇ ਨਾਲ ਇਹ ਸੰਬੰਧ ਬਣਦਾ, ਜਿਹੜਾ ਅੱਜ ਅਸਲੀ ਵਿਸ਼ਾ ਹੈ ਬੋਲਣ ਦਾ, ਉਹਦਾ ਨਾਮ ਹੈ ਸਾਰੰਗ ਮੋਦੀ। ਇਹ ਨੋਟ ਕਰ ਲੈਣਾ, ਸਾਰੰਗ ਮੋਦੀ ਉਹਦਾ ਨਾਂ ਹੈ। ਤੇ ਸਾਰੰਗ ਮੋਦੀ ਤੇ ਇੱਕ ਹਿੰਦੂ ਪਰੰਪਰਾ ਦੇ ਅਨੁਸਾਰ ਇੱਕ ਪੱਕਾ ਹਿੰਦੂ ਹੈ। ਉਹ ਆਪਣੀ ਦੇਵੀ ਦੇਵਤਿਆਂ ਨੂੰ ਮੰਨਦਾ, ਜਿਵੇਂ ਹਿੰਦੂ ਰੀਤ ਦੇ ਅੰਦਰ ਮੰਨੇ ਜਾਂਦੇ ਨੇ। ਪਰ ਉਹਦੇ ਅੰਦਰ ਇੱਕ ਆਸਾਨ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡਾ ਜੰਜੂ ਤੇ ਤਿਲਕ ਦੀ ਰਾਖੀ ਕੀਤੀ ਹੈ, ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਬੇਟੇ ਨੇ, ਤੇ ਅੱਜ ਉਹਨਾਂ ਦੇ ਉੱਤੇ ਵਾਰ ਹੋ ਗਿਆ। ਉਹ ਆਪਣੇ ਅਸਥਾਨ ਤੋਂ ਦੌੜਿਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਦਾ ਤੇ ਜਾ ਕੇ ਰੋਇਆ। ਮਹਾਰਾਜ ਕਹਿੰਦੇ ਕਿਉਂ ਰੋਣਾ? ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਇਹ ਤੁਹਾਡੇ ਨਚੀਜ਼ ਹੈ ਸੇਵਾਦਾਰ ਦੀ, ਮੁਗਲਾਂ ਦੇ ਵਿੱਚ ਐਡੀ ਧਾਂਕ ਪਈ ਹੋਈ ਸੀ ਤੇ ਅੱਜ ਮੇਰੀ ਜ਼ਿੰਦਗੀ ਦੀ ਹਾਰ ਹੋ ਗਈ। ਇਹ ਕਹਿ ਕੇ ਰੋ ਪਿਆ ਮਹਾਰਾਜ ਦੇ ਚਰਨ ਫੜ ਕੇ। ਮਹਾਰਾਜ ਕਹਿੰਦੇ ਕਿਉਂ ਰੋਣਾ? ਕਹਿੰਦਾ ਜੀ ਮੇਰੀ ਸੂਰਮਤਾਈ ਘੱਟੇ ਵਿੱਚ ਰੁਲ ਗਈ, ਮੈਂ ਇਸ ਤੇਗ ਦੇ ਨਾਲ ਮੁਗਲਾਂ ਦੇ 200 ਸੈਨਾਪਤੀ ਵੱਢੇ, 200 ਸੈਨਾਪਤੀ, ਤੇ ਅੱਜ ਮੇਰੇ ਗੁਰੂ ਤੇ ਵਾਰ ਹੋ ਗਿਆ। ਤੇ ਗਰੀਬ ਨਿਵਾਜ਼, ਮੇਰਾ ਨਾਂ ਲਏ ਤੇ ਵੀ ਡਰਦੇ ਨੇ ਇਹ, ਤੇ ਮੇਰੇ ਹੁੰਦਿਆਂ ਇਹ ਕੁਛ ਹੋ ਗਿਆ, ਮੈਂ ਆਪਣੀ ਹਾਰ ਮੰਨਦਾ, ਪਰ ਸੱਚੇ ਪਾਤਸ਼ਾਹ ਤੇ ਕਿਰਪਾ ਕਰੋ ਮੇਰੇ ਘਰ ਚੱਲੋ। ਮੈਂ ਅੱਜ ਤੋਂ ਬਾਅਦ ਤੁਹਾਡੇ ਸਰੀਰ ਦਾ ਵਸਾ ਨਹੀਂ ਕਰਾਂਗਾ, ਮੈਂ ਦਿਨ ਰਾਤ ਰਾਖੀ ਰੱਖਾਂਗਾ। ਮਹਾਰਾਜ ਹੱਸ ਕੇ ਕਹਿੰਦੇ ਚਲੋ ਤੈਨੂੰ ਸੇਵਾ ਦਿੰਦੇ ਹਾਂ। ਤੇ ਉਹਦਾ ਵਿਰਾਗ ਦੇਖ ਕੇ ਤੇ ਉਹਦੀ ਭਾਵਨਾ ਦੇਖ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਰੰਗ ਮੋਦੀ ਆਪਣੇ ਘਰ ਲੈ ਕੇ ਆਇਆ। ਜਿਹੜੇ ਥਾਂ ਤੇ ਸਤਿਗੁਰਾਂ ਦਾ ਪਲੰਘਾ ਸੀ ਉੱਥੇ ਇੱਕ ਛੋਟਾ ਜਿਹਾ ਥੜਾ ਬਣਿਆ, ਇਹ ਨਹੀਂ ਵੀ ਮਹਾਰਾਜ ਦੇ ਵੇਲੇ ਦਾ ਬਣਿਆ, ਥੜਾ ਬਣਿਆ ਉਸ ਵੇਲੇ ਜਦੋਂ ਉਸ ਜਗ੍ਹਾ ਦੀ ਤੇ ਅੱਗੇ ਤੋਂ ਅੱਗੇ ਵਿਕੀ ਦੋ ਤਿੰਨ ਥਾਂ ਤੇ ਉਹ ਜਗ੍ਹਾ, ਉਹ ਪਾਸਾ ਜਿਹੜਾ ਦੋ ਭਰਾ ਸੀ ਉਹਨਾਂ ਨੇ ਵੇਚ ਦਿੱਤੀ, ਜਿਹਨਾਂ ਦੀ ਜਗ੍ਹਾ ਸੀ ਸਾਰੰਗ ਮੋਦੀ ਦਾ ਅੱਗੇ ਖਾਨਦਾਨ ਦੋ ਹਿੱਸਿਆਂ ਵਿੱਚ ਹੋ ਗਿਆ, ਉਹਨਾਂ ਨੇ ਇੱਕ ਮਾਰਵਾੜੀ ਨੂੰ ਵੇਚ ਦਿੱਤੀ। ਮਾਰਵਾੜੀ ਦੇ ਘਰਵਾਲੀ ਉਹ ਥੜੇ ਦੇ ਉੱਤੇ ਉਸ ਜਗ੍ਹਾ ਦੇ ਥੜਾ ਬਾਅਦ ਚ ਬਣਦਾ ਉਹਦੇ ਉੱਤੇ ਰਾਤ ਨੂੰ ਪੈ ਗਈ। ਰਾਤ ਨੂੰ ਪੈਣ ਤੋਂ ਭਾਣਾ ਅਜਿਹਾ ਵਰਤਿਆ ਵੀ ਉਹ ਇੰਨੀ ਡਰ ਗਈ, ਵਾਹਿਗੁਰੂ ਜਾਣੇ ਕੀ ਭਾਣਾ ਵਰਤਿਆ, ਔਰ ਕਹਿੰਦੇ ਨੇ ਉਹਦਾ ਦਿਮਾਗ ਹਿੱਲ ਗਿਆ। ਤੇ ਬਾਅਦ ਜੇ ਮਾਰਵਾੜੀ ਨੇ ਕਿਹਾ ਵੀ ਇਹ ਜਗ੍ਹਾ ਕੀ ਕਾਰਨ ਹੈ, ਕਿਉਂ ਐਸਾ ਹੋਇਆ, ਉਹ ਕਹਿੰਦੇ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਲੰਘਾ ਸੀ, ਇੱਥੇ ਮਹਾਰਾਜ ਬਿਰਾਜੇ ਸੀ। ਉਹਨੇ ਫਿਰ ਮੰਨਤਾ ਕੀਤੀ, ਜਗ੍ਹਾ ਥੜਾ ਬਣਾਇਆ, ਪਰ ਜਗ੍ਹਾ ਡਰਦਾ ਮਾਰਾ ਵੇਚ ਗਿਆ। ਮਾਰਵਾੜੀ ਨੇ ਜਗ੍ਹਾ ਅੱਗੇ ਵੇਚਤੀ, ਕਈ ਥਾਂ ਤੇ ਵੇਚਲੀ ਜੋ ਜਗ੍ਹਾ। ਮੈਂ ਉਹ ਜਾ ਕੇ ਜਗ੍ਹਾ ਦੇਖੀ ਆਪਣੇ ਅੱਖਾਂ ਦੇ ਨਾਲ, ਕਿਉਂਕਿ ਸਮਾਂ ਖੁੱਲ੍ਹਾ ਸੀ। ਤੇ ਜਗ੍ਹਾ ਦੇਖਣ ਤੋਂ ਬਾਅਦ ਮੈਂ ਕਿਹਾ ਵੀ ਪੁਖਤਾ ਸਬੂਤ, ਤੇ ਉਹਨੂੰ ਕਿਹਾ ਜਿਹੜਾ ਉਹਨਾਂ ਦੀ ਹੁਣ ਭਾਂਡਿਆਂ ਦੀ ਦੁਕਾਨ ਹੈ, ਇਸ ਵੇਲੇ ਸਾਰੰਗ ਮੋਦੀ ਦੀ ਵੰਸ਼ ਜਿਹੜੀ ਹੈ ਭਾਂਡਿਆਂ ਦੀ ਦੁਕਾਨ ਹੈ। ਇੱਕ ਉਹਨਾਂ ਦਾ ਬੱਚਾ ਜਿਹੜਾ ਹੈ ਇਸ ਵੇਲੇ ਬਹੁਤ ਬੜਾ ਪੜ੍ਹਾਈ, ਉਹਦੀ ਦੁਨਿਆਵੀ ਪੜ੍ਹਾਈ ਜਿਹੜੀ ਸੰਸਕ੍ਰਿਤ ਦੀ ਅੱਵਲ ਦਰਜੇ ਦੀ ਹੈ, ਉਹ ਸੰਸਕ੍ਰਿਤ ਦਾ ਪ੍ਰੋਫੈਸਰ ਲੱਗਿਆ ਕਾਲਜ ਦੇ ਵਿੱਚ। ਅਸੀਂ ਜਾ ਕੇ ਉਹਨਾਂ ਨੂੰ ਜਦੋਂ ਮਿਲੇ, ਮੂਵੀ ਵਾਲਾ ਨਾਲ ਸੀ ਸਾਡੇ, ਉਹਨੂੰ ਕਿਹਾ ਵੀ ਭਾਈ ਤੁਸੀਂ, ਸਾਨੂੰ ਪਤਾ ਚੱਲਿਆ ਵੀ ਤੁਹਾਡੇ ਕੋਲ ਕੋਈ ਪੁਰਾਣੀ ਬਹੀ ਹੈ। ਕਹਿੰਦੇ ਹਾਂਜੀ ਹੈਗੀ ਹੈ। ਅਸੀਂ ਕਿਹਾ ਵੀ ਉਹ ਬਹੀ ਅਸੀਂ ਦੇਖਣੀ ਚਾਹੁੰਦੇ ਹਾਂ। ਕਹਿੰਦੇ ਜੀ ਕੋਈ ਬਾਤ ਨਹੀਂ, ਵੀ ਸਾਡੇ ਖਾਨਦਾਨ ਦੇ ਵਿੱਚ ਕਹਿੰਦੇ ਸਾਡੇ ਜਿਹੜੇ ਬਜ਼ੁਰਗ ਸੀ ਸਾਰੰਗ ਮੋਦੀ ਜੀ, ਕਹਿੰਦੇ ਬਾਬਾ ਜੀ ਆਪ ਜੀ ਨੂੰ ਪਤਾ ਹੋਊਗਾ ਵੀ ਉਹਨਾਂ ਦੇ ਨਾਂ ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਤਖ਼ਤ ਸਾਹਿਬ ਦੇ ਨੇੜੇ ਤੇ ਜਿਹੜਾ ਮੋਦੀਖਾਨਾ ਬਣਿਆ ਉਹ ਸਾਰੰਗ ਮੋਦੀ ਦੇ ਨਾਂ ਤੇ ਬਣਿਆ ਹੋਇਆ। ਤੇ ਉਹਨੇ ਇੱਕ ਬੌਲੀ ਲਵਾਈ, ਬੌਲੀ ਦਾ ਜਲ ਵਰਤਿਆ ਜਾਂਦਾ ਸੀ, ਗੋਦਾਵਰੀ ਦਾ ਬਾਅਦ ਚ ਵਰਤਣ ਲੱਗਿਆ, ਜਿਹੜਾ ਮਹਾਰਾਜ ਸਾਹਿਬ ਨੂੰ ਭੋਗ ਲਵਾਇਆ ਜਾਂਦਾ ਸੀ ਨਾ, ਬੌਲੀ ਦਾ ਜਲ ਵਰਤ ਕੇ ਕੜਾਹ ਪ੍ਰਸ਼ਾਦ ਉਹਦਾ ਬਣਦਾ ਸੀ, ਇਹ ਸਾਰੰਗ ਮੋਦੀ ਦੀ ਬਣਾਈ ਹੋਈ ਸੀ। ਉਹ ਕਹਿੰਦੇ ਵੀ ਸਾਰੰਗ ਮੋਦੀ ਨੇ ਜਿਹੜਾ ਕੁਛ ਉਸ ਵੇਲੇ ਅੱਖਾਂ ਨਾਲ ਵੇਖਿਆ ਸਾਡੇ ਬਜ਼ੁਰਗ ਨੇ, ਵੀ ਉਸ ਤੋਂ ਵੀ ਪਿੱਛੇ ਕੁਛ ਪੀੜ੍ਹੀਆਂ ਸਾਡੇ ਇਹ ਖਾਨਦਾਨ ਦੀ ਵਹੀ ਹੈ ਸਾਰੰਗ ਮੋਦੀ ਚ, ਵੀ ਪਿੱਛੇ ਤੋਂ ਚਲੀ ਆ ਰਹੀ ਹੈ, ਵੀ ਸਾਡੇ ਜੋ ਵੀ ਕੋਈ ਅਹਿਮ ਘਟਨਾ ਹੁੰਦੀ ਹੈ ਉਹ ਅਸੀਂ ਵਹੀ ਚ ਲਿਖਦੇ ਹਾਂ। ਉਹ ਕਹਿੰਦੇ ਦੇਖੋ ਇੱਥੇ ਕਈ ਮਤਲਬ ਇਤਿਹਾਸਕਾਰ ਜਾਂ ਕਈਆਂ ਇਤਿਹਾਸਕਾਰਾਂ ਨੂੰ ਤਾਂ ਪਤਾ ਹੀ ਨਹੀਂ, ਉਹਨਾਂ ਨੇ ਮਿਸਾਲ ਦਿੱਤੀ, ਕਹਿੰਦੇ ਹੁਣ ਤੁਸੀਂ ਆਏ ਹੋ ਬਾਬਾ ਜੀ, ਅਸੀਂ ਆਪਣੀ ਬਹੀ ਦੇ ਵਿੱਚ ਇਹ ਤਾਰੀਖ ਲਿਖ ਦੇਣੀ ਵੀ ਇੰਨੀ ਤਾਰੀਖ ਨੂੰ ਇੰਨੇ ਵੱਜ ਕੇ ਇੰਨੇ ਮਿੰਟ ਤੇ ਵੀ ਰੰਧਾਵੇ ਵਾਲਾ ਸਾਡੇ ਕੋਲ ਆਇਆ ਸੀ, ਉਹਨੇ ਸਾਡੇ ਬਜ਼ੁਰਗਾਂ ਦੀਆਂ ਇਹ ਚੀਜ਼ਾਂ ਵੀ, ਇਹ ਵੀ ਕਹਿੰਦੇ ਅਸੀਂ ਵਹੀ 'ਚ ਲਿਖ ਦੇਣਾ ਤਾਂ ਕਿ ਅੱਗੇ ਵੰਸ਼ ਦੇ ਵਿੱਚ ਇਹ ਗੱਲ ਚੱਲਦੀ ਰਹੇ। ਮੈਂ ਕਿਹਾ ਵੀ ਬਹੁਤ ਚਾਹੇ ਪੁਰਾਣਿਆਂ ਕਾਗਜ਼ ਬਹੀ ਦੇ ਉੱਤੇ ਉਸ ਵੇਲੇ ਦੀ ਸਿਆਹੀ, ਉਸ ਵੇਲੇ ਦੀ ਲਿਖਤ, ਪਰ ਜਦ ਅਸੀਂ ਦੇਖੀ ਉਹ ਸੀ ਸੰਸਕ੍ਰਿਤ ਵਿੱਚ। ਮੈਂ ਕਿਹਾ ਜੀ ਇਹ ਸੰਸਕ੍ਰਿਤ ਉਸ ਵੇਲੇ ਦੀ ਹੈ ਵੀ ਬੜੀ ਕਠਿਨ, ਵੀ ਤੁਸੀਂ ਕਹਿੰਦੇ ਜੀ ਸਾਡਾ ਬੱਚਾ ਜਾਣਦਾ। ਮੈਂ ਕਿਹਾ ਵੀ ਬੁਲਾਓ, ਉਹਨੂੰ ਛੁੱਟੀ ਦਵਾ ਕੇ ਲਿਆਂਦਿਆ ਜੀ ਉਹਨੂੰ ਪ੍ਰੋਫੈਸਰ ਸਾਹਿਬ ਨੂੰ, ਤੇ ਉਹ ਜਿਵੇਂ ਬੋਲਦਾ ਪਹਿਲਾਂ ਸੰਸਕ੍ਰਿਤ ਦਾ ਸਲੋਕ ਬੋਲਦਾ ਫਿਰ ਉਹਨੂੰ ਟਰਾਂਸਲੇਟ ਕਰਦਾ, ਉਹ ਸਾਰੀ ਫਿਰ ਮੂਵੀ ਬਣਾਈ। ਜਦ ਉਹਨੇ ਇਹ ਗੱਲ ਦੱਸੀ, ਕਹਿੰਦੇ ਵੀ ਗੁਰੂ ਸਾਹਿਬ ਜੀ ਨੂੰ ਅਸੀਂ ਆਪਣੇ ਇੱਥੇ ਘਰ ਸਾਡੇ ਬਜ਼ੁਰਗ ਲੈ ਕੇ ਆਏ, ਮਹਾਰਾਜ ਸਾਹਿਬ ਦੀ ਸੇਵਾ ਹੁੰਦੀ ਰਹੀ, ਮੱਲਮ ਪੱਟੀ ਹੁੰਦੀ ਰਹੀ, ਜ਼ਖਮ ਠੀਕ ਹੁੰਦੇ ਰਹੇ। ਉਦੋਂ ਬਾਅਦ ਮਹਾਰਾਜ ਸਾਹਿਬ ਫਿਰ ਉੱਥੇ ਜਾ ਕੇ ਜਿਹੜਾ ਤੰਬੂ ਲਵਾਇਆ, ਦੁਬਾਰੇ ਤੋਪੇ ਖੁੱਲ੍ਹੇ, ਸਾਰੀਆਂ ਘਟਨਾਵਾਂ ਵੱਜਦੀਆਂ ਹਨ। ਉਹ ਕਹਿੰਦੇ ਵੀ ਉਹਨਾਂ ਹੀ ਦਿਨਾਂ ਦੇ ਵਿੱਚ ਤੇ ਸਾਰੰਗ ਮੋਦੀ ਦਾ ਜਿਹੜਾ ਆਪਣਾ ਹਿੰਦੂ ਰੀਤ ਦੇ ਨਾਲ ਕੁੱਲ ਗੁਰੂ ਸੀ, ਗੁਰੂ ਸੀ ਜਿਹੜਾ ਇਹਨਾਂ ਦਾ ਕੁੱਲ ਦਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾ ਹੈ, ਉਹਨੂੰ ਖਾਨਦਾਨ ਗੁਰੂ ਮੰਨਦਾ ਸੀ। ਉਹ ਹੁਣ ਆਪਣੇ ਗੁਰੂ ਨੇ ਇੱਕ ਚਿੱਠੀ ਲਿਖਦਾ ਜਿਹੜੀ ਵਹੀ 'ਚ ਲਿਖੀ ਹੋਈ ਹੈ। ਉਹ ਕਹਿੰਦਾ ਕਿ ਗੁਰਦੇਵ, ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਨਹੀਂ ਹੋ ਸਕਿਆ, ਔਰ ਮੈਨੂੰ ਲੱਗਦਾ ਮੈਂ ਹਾਲੇ ਹਾਜ਼ਰ ਹੋ ਵੀ ਨਹੀਂ ਸਕਦਾ, ਕਿਉਂਕਿ ਮੈਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਦੀ ਸੇਵਾ ਮਿਲੀ ਹੋਈ ਹੈ, ਇਸ ਕਰਕੇ ਤੁਸੀਂ ਮੈਨੂੰ ਮਾਫ਼ ਕਰੋ, ਤੁਹਾਡੀ ਸੇਵਾ 'ਚ ਮੈਂ ਆਪਣੇ ਪੁੱਤਰ ਨੂੰ ਭੇਜਦਾ। ਉਹਨੇ ਇਹ ਕੁਰਬਾਨੀ ਕੀਤੀ ਵੀ ਆਪਣੇ ਗੁਰੂ ਦੇ ਕੋਲ ਨਹੀਂ ਗਿਆ, ਉਹ ਆਸਾਨ ਸਮਝ ਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਾਨ ਹੈ ਸਾਡੇ ਤੇ, ਅੱਜ ਗੁਰੂ ਜ਼ਖਮੀ ਹੈ, ਉਹਨੇ ਇਲਾਜ ਕਰਾਇਆ, ਮੱਲਮ ਪੱਟੀ ਹੁੰਦੀ ਰਹੀ ਤੇ ਗੁਰੂ ਸਾਹਿਬ ਜੀ ਕੁਝ ਦਿਨਾਂ ਤੋਂ ਬਾਅਦ ਕੇਸੀ ਇਸ਼ਨਾਨ ਕੀਤਾ, ਬੜਾ ਜਗ ਹੋਇਆ, ਸ਼ੁਕਰ ਕੀਤਾ ਵੀ ਸਤਿਗੁਰੂ ਮਹਾਰਾਜ ਸਾਹਿਬ ਦਾ ਸਰੀਰ ਸਵੱਸਥ ਹੋ ਗਿਆ। ਫਿਰ ਦੁਆਰੇ ਭਾਣਾ ਵਰਦਾ ਜਿਹੜੀ ਨੌਂ ਟਾਂਕ ਦੀ ਕਮਾਨ ਚੜਾਈ, ਉਹ ਲੰਮੇ ਪ੍ਰਸੰਗ ਨੂੰ ਮੈਂ ਬਹੁਤੀ ਉਹਨੂੰ ਵਿਸਥਾਰ ਨਾਲ ਹੀ, ਉਹ ਤਾਂ ਮਹਾਰਾਜ ਸਾਹਿਬ ਦੇ ਜੋਤੀ ਜੋ ਸਮਾਉਣ ਦੇ ਕਹਿਣ ਵਾਲੇ ਪ੍ਰਸੰਗ ਉਸ ਵੇਲੇ, ਤੇ ਇਸ ਕਰਕੇ ਮੈਂ ਉਧਰੋਂ ਸੰਕੋਚ ਕੀਤਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਦੁਬਾਰੇ ਤੋਪੇ ਖੁੱਲ ਗਏ, ਗੱਲ ਸਿਰਫ ਇੰਨੀ ਕੁ ਸੀ, ਸ਼ੰਕਾ ਕੀਤੀ ਜੀ ਇਹ ਜਿਹੜੀ ਕਮਾਨ ਹੈ ਇਹਦਾ ਕੋਈ ਚਿੱਲਾ ਨਹੀਂ ਚਾੜ ਸਕਦਾ, ਤੇ ਦੂਸਰਾ ਕਹਿੰਦਾ ਵੀ ਜੀ ਵੱਡੇ ਲੋਕ ਹੁੰਦੇ ਨੇ ਜਿਹੜੇ, ਇਹਨਾਂ ਨੇ ਕੁਛ ਦਿਖਾਵੇ ਵਾਸਤੇ ਰੱਖੇ ਹੁੰਦੇ ਨੇ, ਇਹ ਤਾਂ ਤੀਰ ਵੀ ਚਲਾਉਣ ਵਾਲੇ ਨੇ, ਗਿੱਠ ਗਿੱਠ ਤੇ ਤਾਂ ਫਣ ਚੌੜੇ ਨੇ ਉਹਨਾਂ ਦੇ, ਲੋਹੇ ਦੇ ਤੀਰ ਕੌਣ ਚਲਾਊਗਾ ਇਹ। ਤੇ ਸਿੱਖ ਜਾ ਕੇ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਸ਼ੰਕਾ ਕਰਦੇ ਹੈ ਵੀ ਇਹਨੂੰ ਚਲਾ ਕੋਈ ਨਹੀਂ ਸਕਦਾ। ਹੁਣ ਸਿੱਖਾਂ ਦੇ ਵਿੱਚ ਕੋਈ ਐਡਾ ਬਲਵਾਨ ਨਹੀਂ ਸੀ ਮਹਾਰਾਜ ਦੇ ਮੁਕਾਬਲੇ ਦਾ ਜਿਹੜਾ ਨੌਂ ਟਾਂਕ ਦੀ ਕਮਾਨ ਚੜਾਉਂਦਾ। ਨੌਂ ਟਾਂਕ ਦਾ ਵੇਰਵਾ ਪੜ੍ਹਨੇ ਮਹਾਨਕੋਸ਼ ਪੜ੍ਹ ਲਿਓ, ਮੈਂ ਸਾਰੀਆਂ ਗੱਲਾਂ ਹੁਣ ਇੱਥੇ ਮੇਰੇ ਟਾਈਮ ਨਹੀਂ ਇੱਧਰ ਲਾਉਣਾ ਚਾਹੁੰਦਾ। ਤੇ ਮਹਾਰਾਜ ਸਾਹਿਬ ਦੇ ਬਾਹਾਂ ਦਾ ਬਲ ਤੁਹਾਨੂੰ ਪਤਾ ਚੱਲ ਜਾਊਗਾ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸ਼ਸਤਰਾਂ ਦਾ ਅਪਮਾਨ ਨਹੀਂ ਹੋਣ ਦੇਣਾ, ਔਰ ਨਾਲੇ ਮਹਾਰਾਜ ਸਾਹਿਬ ਨੇ ਇਹ ਦੇਖ ਲਿਆ ਵੀ ਹੁਣ ਸਮਾਂ ਆ ਗਿਆ। ਮਹਾਰਾਜ ਨੇ ਵੀਰ ਆਸਨ ਹੋ ਕੇ ਜਦੋਂ ਕਮਾਨ ਚਿੱਲਾ ਚਾੜ ਦਿੱਤਾ, ਇਹ ਜਿਹੜੀ ਕਮਾਨ ਸੀ ਜਰੜ ਜਰੜ ਹੋ ਕਰਕੇ ਆਵਾਜ਼ ਦਿੰਦੀ ਹੈ ਤੇ ਤੀਰ ਤਾਂ ਚੱਲ ਗਿਆ। ਤੇ ਭਾਈ ਸਾਹਿਬ ਲਿਖਦੇ ਆ, ਗਿਆਨੀ ਗਿਆਨ ਸਿੰਘ ਵੀ ਲਿਖਦੇ ਆ, ਤੇ ਤੋਪੇ ਜਿਹੜੇ ਸੀ ਜ਼ਖਮ ਪਹਿਲਾਂ ਨਾਲੋਂ ਵੱਡਾ ਪਰਾੜ ਖੁੱਲ ਗਿਆ। ਤੇ ਜਦੋਂ ਦੁਬਾਰੇ ਫਿਰ ਇਹ ਭਾਣਾ ਵਰਤਿਆ, ਸਿੰਘਾਂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਵੀ ਅਸੀਂ ਬੋਲ ਨਹੀਂ ਸਕਦੇ, ਪਰ ਅਸੀਂ ਤੁਹਾਨੂੰ ਰੋਕਣਾ ਚਾਹੁੰਦੇ ਸੀ ਮਹਾਰਾਜ, ਪਰ ਅਸੀਂ ਸਿੱਖ ਹਾਂ, ਗੁਰੂ ਦੇ ਕਿਸੇ ਗੱਲ ਚ ਦਖਲ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਇਹ ਭਾਣਾ ਕੀ ਵਰਤ ਗਿਆ, ਜਾਓ ਜੀ ਅੰਮ੍ਰਿਤ ਸਿੰਘ ਦਰਾਂ ਨੂੰ ਲਿਆ। ਮਹਾਰਾਜ ਕਹਿੰਦੇ ਹੁਣ ਨਹੀਂ ਲਿਆਉਣਾ, ਨਹਿ ਸਲਵਾਇਓ, ਉੱਥੇ ਲਿਖਿਆ ਜ਼ਖਮ ਨਹੀਂ ਸਲਵਾਇਆ, ਨਹਿ ਸਲਵਾਇਓ ਸਤਿਗੁਰੂ ਖੁਦ ਹੀ ਬੰਧ ਰਾਖਾ, ਕਮਰ ਕਸਾ ਕਰ ਲਿਆ। ਕਿਉਂ? ਕਹਿਣ ਲੱਗੇ ਭਾਈ ਹੁਣ ਸਰੀਰ ਤਿਆਗਣਾ ਹੈ, ਅਸੂਲ ਤਨ ਤਿਆਗਨੋ ਹਿਤ ਤਿਆਰਾ ਲਾਖਾ, ਸਾਡੀ ਤਿਆਰੀ ਆ ਹੁਣ ਕਾਹਦੇ ਲਈ, ਐਵੇਂ ਜ਼ਖਮ ਦੇ ਤੋਪੇ ਕਾਹਦੇ ਲਈ, ਉਹਨੂੰ ਕਹਿੰਦੇ ਹੁਣ ਅਸੀਂ ਜਾਣਾ ਬਈ। ਤੇ ਸਿੰਘਾਂ ਦੇ ਮਨ ਵਿੱਚ ਵਿਰਾਗ ਹੈ, ਸਾਰੇ ਇਰਦੋ ਗਿਰਦ ਪਿੰਡਾਂ ਦੇ ਪਿੰਡ ਉੱਠ ਖੜੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਮਹਾਰਾਜ ਕਹਿੰਦੇ ਸਿੰਘੋ ਅੰਤ ਵੇਲੇ ਦਾ ਮਿਲਣਾ, ਵੀ ਇਸ ਕਰਕੇ ਹੁਣ ਕਿਸੇ ਨੂੰ ਰੋਕਿਓ ਨਾ, ਵੱਡੇ ਸਨਾਣੇ ਲਾ ਦਿੱਤੇ ਗਏ ਤੇ ਕਿੰਨੇ ਲੋਕ ਦਰਸ਼ਨ ਕਰਦੇ ਹੰਝੂ ਬਹਾਵਾ ਲੰਘਦੇ ਰਹੇ। ਤੇ ਮਹਾਰਾਜ ਸਾਹਿਬ ਨੂੰ ਇਹ ਸਿੱਖਾਂ ਨੇ ਪੁੱਛਿਆ, ਗਰੀਬ ਨਿਵਾਜ ਤ੍ਰਿਤੀਆ ਕੇ ਦਿਨ ਸਭਾ ਮੈਂ ਜਬ ਥਿਰੇ ਗੁਸਾਈ, ਸਭ ਸਿੰਘਨ ਕਰ ਜੋਰ ਕੇ ਇਮ ਅਰਜ ਅਲਾਈ, ਆਪ ਲੋਭ ਤਨ ਕਰਨ ਕੀ ਕਰ ਲਈ ਤਿਆਰੀ, ਸੰਗਤ ਕਿਸ ਕੇ ਆਸਰੇ ਫਿਰ ਜੀਏ ਵਿਚਾਰੀ। ਅਸੀਂ ਕਿਹਦੇ ਆਸਰੇ ਜੀਵਾਂਗੇ ਮਹਾਰਾਜ, ਸਿੰਘ ਰੋ ਰੋ ਕੇ ਕਹਿੰਦੇ ਨੇ ਗਰੀਬ ਨਿਵਾਜ। ਪੂਰਵਲੇ ਦੇਖੋ, ਗੁਰੂ ਨਾਨਕ ਤੋਂ ਲੈ ਕੇ ਤੁਹਾਡੇ ਪਿਤਾ ਤੱਕ, ਪਕਰਾਵਤ ਲੜ ਗੁਰ ਰਹੇ ਪੂਰਵਲੇ ਹੇਰੋ, ਨਿਜ ਤਨ ਤਜਨੇ ਕੇ ਸਮੇਂ ਦੂਸਰੇ ਗੁਰ ਘੇਰੋ। ਤੇ ਸਾਨੂੰ ਕਿਹਦੇ ਲੜ ਲਾਉਣ ਲੱਗੇ ਹੋ ਤੁਸੀਂ ਮਹਾਰਾਜ, ਸਾਨੂੰ ਯਤੀਮ ਕਰਕੇ ਊਂ ਕਹਿੰਦੇ ਹੋ, ਖਾਲਸਾ ਮੈਨੂੰ ਜਾਨ ਤੋਂ ਪਿਆਰਾ ਹੈ, ਤੇ ਮਹਾਰਾਜ ਰੁਲ ਜਾਏਗਾ ਖਾਲਸਾ। ਤੁਸੀਂ ਨੌਂ ਵਰਿਆਂ ਦੇ ਸੀ, ਤੁਸੀਂ ਸੰਭਲ ਗਏ, ਤੁਸੀਂ ਗੁਰੂ ਸੀ, ਅੱਜ ਖਾਲਸਾ ਨੌਂ ਵਰਿਆਂ ਦਾ, ਨੌਂ ਵਰਿਆਂ ਦਾ ਇਤਿਹਾਸ ਤੁਹਾਡਾ ਨਵਾਂ ਸਿਰਜਿਆ, ਨੌਂ ਵਰਿਆਂ ਦਾ ਤੁਹਾਡਾ ਬੱਚਾ ਕੰਧਾਂ ਵਿੱਚ ਸ਼ਹੀਦ ਹੋਇਆ ਨਹੀਂ ਡੋਲਿਆ, ਨੌਂ ਵਰਿਆਂ ਦੇ ਤੁਸੀਂ ਬਾਪੂ ਦਾ ਸੀਸ ਦਿੱਤਾ ਨਹੀਂ ਡੋਲੇ, ਅੱਜ ਖਾਲਸਾ ਬੱਚਾ ਨੌਂ ਵਰਿਆਂ ਦਾ, ਨੌਂ ਸਾਲ ਹੋਏ ਨੇ ਸਾਨੂੰ ਜਨਮ ਲਏ ਨੂੰ ਮਹਾਰਾਜ, ਅਜੇ ਤਾਂ ਅਸੀਂ ਬਾਲਕੇ ਹਾਂ ਤੇਰੇ। ਕਹਿੰਦੇ ਕੋਈ ਨਹੀਂ, ਤੁਹਾਡੀ ਮਾਂ ਸੰਭਾਲ ਲਏਗੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਅੱਛਾ, ਇਹ ਸੁਣ ਬੇਨਤੀ ਸਿੰਘਾਂ ਦੀ, ਇਹ ਸੁਣ ਤਬ ਸਤਿਗੁਰੂ ਕਰ ਦਇਆ ਉਚਾਰਾ, ਹਮ ਅਬ ਸੋ ਗੁਰ ਥਾਪ ਹੈ ਜੋ ਸਭਸੇ ਭਾਰਾ। ਸਾਰਿਆਂ ਤੇ ਭਾਰੀ ਗੁਰੂ ਹੈ, ਉਹ ਕਿਹੜਾ? ਅਜ਼ਰ ਅਮਰ ਅਖੰਡ ਰਹਿ ਇਕ ਰਸਮ ਭਾਵੈ, ਭੇਦ ਪੱਖ ਬਿਨ ਸਭੀ ਕੋ ਉਪਦੇਸ਼ ਦੜਾਵੈ, ਇਹ ਕਹਿ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਓ, ਪੈਸੇ ਪੰਚ ਨਲੇਰ ਰਹਿ ਤਿਸ ਅਗਰ ਟਿਕਾਇਓ, ਕਰ ਪ੍ਰਕਰਮਾ ਗੁਰੂ ਜੀ ਅਭਿਬੰਧਨ ਕੀ। ਅਭਿਬੰਧਨ ਟਿੱਕੇ ਦਾ ਨਾਮ ਹੈ, ਗੁਰਤਾ ਗੱਦੀ ਦਾ ਟਿੱਕਾ ਦਿੱਤਾ, ਗੁਰੂ ਰੂਪ ਥਾ ਪੂਜ ਕੇ ਸਭ ਤੇ ਪੁਜਵਾਇਆ, ਪਹਿਲਾਂ ਮੱਥਾ ਆਪ ਟੇਕਦੇ, ਹੁਣ ਤੁਸੀਂ ਮੇਰੇ ਸਾਹਮਣੇ ਟੇਕੋ, ਮੈਂ ਗ੍ਰੰਥ ਪੰਥ ਦੇ ਵਿੱਚ, ਤੁਹਾਡੇ ਗ੍ਰੰਥ ਵਿੱਚ ਮੇਰੀ ਆਤਮਾ, ਗੁਰੂ ਗ੍ਰੰਥ ਵਿੱਚ ਤੇ ਤੁਹਾਡੇ ਵਿੱਚ ਮੇਰਾ ਜਿਸਮ ਹੋਏਗਾ, ਗ੍ਰੰਥ ਪੰਥ ਖਾਲਸ ਵਰਤਨਤਾ ਹੋਏਗਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਕੇ ਦੋ ਦਿਨ ਮਹਾਰਾਜ ਉਪਦੇਸ਼ ਦਿੱਤੇ, 52 ਵਚਨ ਕੀਤੇ ਮਹਾਰਾਜ ਨੇ। ਉਹਨਾਂ 52 ਵਚਨਾਂ ਦੀ ਸਾਡੇ ਜਥੇ ਦੇ ਵਿਦਿਆਰਥੀ ਪ੍ਰਵਾਨਾ ਜੀ ਦੀ ਡਿਊਟੀ ਲਾਈ, ਬਲਵਿੰਦਰ ਸਿੰਘ ਨੇ, ਉਹ ਸਾਰੇ ਪਹਿਲਾਂ ਦਾਸ ਨੇ ਕੀਤੇ ਸੀ, ਪਰ ਉਹਦੇ ਵਿੱਚ ਕਿਤੇ ਟੇਪ ਦੇ ਵਿੱਚ ਮਿਸਟੇਕ ਹੋ ਗਈ। ਮੈਂ ਕਿਹਾ ਬੱਚਾ ਮੇਰੇ ਕੋਲ ਟਾਈਮ ਘੱਟ ਆ ਵੀ ਤੂੰ ਕਰ ਦੇ, ਉਹ 52 ਦੀ ਸੀਡੀ ਬਣਾ ਦਿੱਤੀ ਆ ਉਹਨਾਂ ਨੇ, ਇੰਟਰਨੈਟ ਤੇ ਵੀ ਸ਼ਾਇਦ ਚਾੜੀ ਵੀ ਹੋਵੇ। ਤੇ 52 ਵਚਨ ਮਹਾਰਾਜ ਨੇ ਕੀਤੇ। ਫਿਰ ਸਤਿਗੁਰੂ ਮਹਾਰਾਜ ਗਰੀਬ ਨਿਵਾਜ ਸੰਸਾਰ ਤੋਂ ਜੋਤੀ ਜੋਤ ਸਮਾਉਣ ਦਾ ਇੱਕ ਨਿਰਾਲਾ ਚੋਜ ਹੈ, ਉਹ ਇੱਕ ਲੰਮੀ ਕਹਾਣੀ ਹੈ, ਮੈਂ ਇਹਨੂੰ ਗੱਲ ਨੂੰ ਇੱਥੇ ਹੀ ਬੰਦ ਕਰਦਾ, ਗੱਲ ਅਗਲੀ ਸ਼ੁਰੂ ਹੁੰਦੀ ਹੈ। ਇੱਥੇ ਤੱਕ ਇਤਿਹਾਸ ਵਿੱਚ ਗੁਰੂ ਦੇ ਸਾਹਮਣੇ ਕਦੇ ਵਕਰਾ ਨਹੀਂ ਵੱਢਿਆ ਗਿਆ, ਗੁਰੂ ਨੇ ਕਦੇ ਆਗਿਆ ਨਹੀਂ ਦਿੱਤੀ ਵੀ ਤੁਸੀਂ ਬੱਕਰਾ ਵੱਢ ਕੇ ਸ਼ਸਤਰਾਂ ਨੂੰ ਤਿਲਕ ਲਾ ਦਿਓ ਕਿਸੇ ਤਖਤੇ ਦੀ, ਔਰ ਕਿਸੇ ਸਮੇਂ ਨਹੀਂ। ਗੁਰੂ ਦੇ ਸਾਹਮਣੇ ਉਹ ਬਚਨ ਗੁਰੂ ਨਾਨਕ ਦੇ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰੇ। ਫਿਰ ਕਬੀਰ ਦੇ ਉਹ ਬਚਨ ਸਾਹਮਣੇ ਵੀ ਤੁਸੀਂ ਆਪਣੇ ਆਪ ਨੂੰ ਮਨੋਬਰਥ ਆਪ ਦਿਓ, ਕਾਹ ਕੋ ਕਹੋ ਕਸਾਈ ਗਲ ਵੱਢਣੇ ਵਾਲੇ ਤੁਸੀਂ ਕੀ ਹੋਏ, ਤੇ ਇਹਦਾ ਮਤਲਬ ਇਹ ਕਸਾਈ ਉਹ ਹੋਇਆ ਜਿਹੜੇ ਨਹੀਂ ਬੱਕਰੇ ਵੱਢਦੇ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਬਚਨ। ਤੇ ਭਾਈ ਗੁਰਦਾਸ ਨੇ ਜਿਹੜੀ ਵਾਰਤਾ ਲਿਖੀ ਹੈ, ਸਿੱਖੀ ਦਾ ਸਿਧਾਂਤ ਹੈ ਜਿਹਦੇ ਵਿੱਚ ਉਹਨਾਂ ਕਹਿਦਾ ਮਾਸ ਖਾਣ ਗਲ ਵੱਢ ਕੇ ਹਾਲਤ ਨਾੜਾ ਕੌਣ ਹੋਵੇ ਸੀ, ਵੀ ਹੱਦ ਹੋ ਗਈ, ਭਾਈ ਗੁਰਦਾਸ ਦੀ ਨੀ ਕੋਈ ਸੁਣਦਾ ਅੱਜ ਦੇ ਸਮੇਂ ਦੇ ਵਿੱਚ, ਤੇ ਗੁਰੂ ਸਾਹਿਬਾਂ ਦੇ ਸਿਧਾਂਤ ਦੀ ਗੱਲ ਨੀ, ਇੱਕੋ ਜਿੱਦ ਫੜੀ ਜੀ ਖਾਲਸਾ ਮਾਰ ਕੇ ਖਾ ਸਕਦਾ, ਤੇ ਫਿਰ ਕਿਤੇ ਗਾਂ ਵਾਲੀ ਗੱਲ ਨਾ ਕਰੇ ਵੀ ਖਾਲਸਾ ਸ਼ਰਾਬ ਕੱਢ ਕੇ ਵੀ ਪੀ ਸਕਦਾ, ਇਹ ਤੁਹਾਨੂੰ ਕਿਹਨੇ ਦਿੱਤਾ ਵੀ ਕਸਾਈ ਵਾਲਾ ਕੰਮ ਵੀ ਆਪ ਹੀ ਕਰ ਲੋ, ਨਹੀਂ ਭਾਈ, ਗੁਰੂ ਨਾਨਕ ਦੇ ਬਚਨ ਚੇਤੇ ਰੱਖੋ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸਾਡੇ ਵੱਡਿਆਂ ਨੇ ਤਖ਼ਤ ਸਾਹਿਬ ਤੇ ਉੱਥੇ ਬਹਿ ਕੇ ਜਪਜੀ ਸਾਹਿਬ ਦੀ ਸਾਰੀ ਕਥਾ, ਉੱਥੇ 28ਵੀਂ ਕਥਾ ਆਰੰਭ ਹੋਈ, ਤੇ ਉੱਥੇ ਜੋ ਮਾਸ ਦਾ ਖੰਡਨ, ਬੱਕਰੇ ਵੰਡਣ ਦਾ ਖੰਡਨ ਜੋ ਸਾਡੇ ਵੱਡਿਆਂ ਨੇ ਉੱਥੇ ਬਹਿ ਕੇ ਕੀਤਾ, ਕਿਸੇ ਦੀ ਹਿੰਮਤ ਨੀ ਦੱਖਣੀ ਨੇੜੇ ਨੀ ਲੱਗਣ ਦਿੰਦੇ, ਵੱਢ ਦਿੰਦੇ ਜਿਹੜਾ ਕੋਈ ਮਾਸ ਤੋਂ ਖਿਲਾਫ਼ ਕੋਈ ਗੱਲ ਕਰੇ ਉੱਥੇ, ਤੇ ਮਹਾਂਪੁਰਖਾਂ ਨੇ ਉਹਨਾਂ ਦਾ ਪ੍ਰਭਾਵ ਐਸੇ ਕਿਸੇ ਦੀ ਚੋ ਨਹੀਂ ਕੀਤੀ। ਦਾਸ ਨੇ ਉੱਥੇ ਬੇਨਤੀਆਂ ਕੀਤੀਆਂ ਵੀ ਸਾਡੇ ਵੱਡੇ ਕਹਿੰਦੇ ਰਹੇ ਭਾਈ ਸਾਨੂੰ ਕਿ ਤਖ਼ਤ ਤੇ ਸਮਾਂ ਮਿਲਿਆ ਕਥਾ ਦਾ, ਦਾਸ ਨੇ ਵੀ ਬੇਨਤੀ ਕੀਤੀ ਉੱਥੇ। ਤੋ ਇਸ ਕਰਕੇ ਸਾਹ ਸਿੰਘ ਇਹ ਚੱਲੀ ਕਿਵੇਂ ਤੇ ਕੀ ਹੈ, ਬਾਤ ਤਾਂ ਇੱਥੇ ਖੜੀ ਹੈ, ਅਸੀਂ ਕਿਸੇ ਦੀ ਚੋ ਨਹੀਂ ਕੀਤੀ। ਦਾਸ ਨੇ ਉੱਥੇ ਬੇਨਤੀਆਂ ਕੀਤੀਆਂ ਵੀ ਸਾਡੇ ਵੱਡੇ ਕਹਿੰਦੇ ਰਹੇ ਭਾਈ ਸਾਨੂੰ ਕਿ ਤਖ਼ਤ ਤੇ ਸਮਾਂ ਮਿਲਿਆ ਕਥਾ ਦਾ, ਦਾਸ ਨੇ ਵੀ ਬੇਨਤੀ ਕੀਤੀ ਉੱਥੇ। ਤੋ ਇਸ ਕਰਕੇ ਸਾਹ ਸਿੰਘ ਇਹ ਚੱਲੀ ਕਿਵੇਂ ਤੇ ਕੀ ਹੈ, ਬਾਤ ਤਾਂ ਇੱਥੇ ਖੜੀ ਹੈ, ਅਸੀਂ ਕਿਸੇ ਦੀ ਚੋ ਨਹੀਂ ਕੀਤੀ। ਦਾਸ ਨੇ ਉੱਥੇ ਬੇਨਤੀਆਂ ਕੀਤੀਆਂ ਵੀ ਸਾਡੇ ਵੱਡੇ ਕਹਿੰਦੇ ਰਹੇ ਭਾਈ ਸਾਨੂੰ ਕਿ ਤਖ਼ਤ ਤੇ ਸਮਾਂ ਮਿਲਿਆ ਕਥਾ ਦਾ, ਦਾਸ ਨੇ ਵੀ ਬੇਨਤੀ ਕੀਤੀ ਉੱਥੇ। ਤੋ ਇਸ ਕਰਕੇ ਸਾਹ ਸਿੰਘ ਇਹ ਚੱਲੀ ਕਿਵੇਂ ਤੇ ਕੀ ਹੈ, ਬਾਤ ਤਾਂ ਇੱਥੇ ਖੜੀ ਹੈ।